ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਪਿਆਰੇ ਦੋਸਤੋ, ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਲਬਨ ਸਟੂਡੀਓ ਤੋਂ ਮੈਂ ਹਾਂ ਪਤਰਸ ਮਸੀ। ਬਲਦੇਵ ਸਿੰਘ ਮੱਟਾ ਪਿਛਲੇ ਕਰੀਬ 3.5 ਦਹਾਕਿਆਂ ਤੋਂ ਕੈਨੇਡਾ ਦੇ ਵਿੱਚ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਦੇ ਰਾਹੀਂ ਪ੍ਰਵਾਸੀ ਭਾਈਚਾਰੇ ਨੂੰ ਮਾਨਸਿਕ ਸਿਹਤ ਅਤੇ ਸੁਖਾਵੇਂ ਪਰਿਵਾਰਕ ਸਬੰਧਾਂ ਦੇ ਲਈ ਮਾਹਿਰ ਸਲਾਹਕਾਰ ਦੇ ਵਜੋਂ ਵਿਚਰ ਰਹੇ ਨੇ। ਪਿਛਲੇ ਦਿਨੀ ਆਸਟ੍ਰੇਲੀਆ ਦੌਰੇ ਦੇ ਦੌਰਾਨ ਬਲਦੇਵ ਸਿੰਘ ਮੱਟਾ ਹੋਰੀ SBS ਦੇ ਮੈਲਬਨ ਸਟੂਡੀਓ ਵੀ ਪਹੁੰਚੇ ਸਨ ਔਰ ਇਸ ਦੌਰਾਨ ਉਹਨਾਂ ਨੇ ਕੁਝ ਅਹਿਮ ਮਸ਼ਵਰੇ ਸਾਂਝੇ ਕੀਤੇ ਸਨ, ਆਪਣੀ ਜ਼ਿੰਦਗੀ ਦੇ ਤਜਰਬੇ ਸਾਂਝੇ ਕੀਤੇ ਸਨ। ਖਾਸ ਗੱਲਬਾਤ ਇਹ ਸੀ ਕਿ ਉਹ ਆਖਦੇ ਨੇ ਕਿ ਜੇਕਰ ਪਰਿਵਾਰਾਂ ਦੇ ਵਿੱਚ ਭਾਵਨਾਤਮਕ ਤੌਰ 'ਤੇ ਇੱਕ ਦੂਜੇ ਨੂੰ ਸਮਝਿਆ ਜਾਵੇ ਤਾਂ ਸਾਡੇ ਭਾਈਚਾਰੇ ਦੇ ਵਿੱਚ ਮਾਨਸਿਕ ਸਿਹਤ ਸਮੱਸਿਆ ਕਾਫ਼ੀ ਹੱਦ ਤੱਕ ਹੱਲ ਹੋ ਸਕਦੀ ਹੈ। ਬਲਦੇਵ ਸਿੰਘ ਮੱਟਾ ਹੋਰਾਂ ਨੇ ਆਪਣੇ ਤਜਰਬਿਆਂ ਤੋਂ ਹੋਰ ਕੀ ਕੁਝ ਸਾਂਝਾ ਕੀਤਾ, ਆਓ ਸੁਣਦਿਆਂ ਇਸ ਗੱਲਬਾਤ ਦੇ ਰਾਹੀਂ। ਅਜਿਹੀਆਂ ਡਿਸਕਸ਼ਨਸ ਜਾਂ ਜਦੋਂ ਅਸੀਂ ਮਾਨਸਿਕ ਸਿਹਤ ਦੀ ਗੱਲ ਕਰਦੇ ਹਾਂ ਤੇ ਸਾਡੇ ਭਾਈਚਾਰੇ ਵਿੱਚ ਚਰਚਾ ਇਸ ਮਸਲੇ ਉੱਤੇ ਲੈ ਕੇ ਕੁਛ ਜਾਗਰੂਕਤਾ ਆਈ ਹੈ ਜਾਂ ਹਾਲੇ ਵੀ ਹਿਚਕਚਾਹਟ ਜਾਂ ਝਿਜਕ ਵੇਖਣ ਨੂੰ ਮਿਲ ਰਹੀ ਹੈ ਲੋਕਾਂ 'ਚ?
ਅੱਗੇ ਨਾਲੋਂ ਆਪਾਂ ਕਹਿ ਸਕਦੇ ਹਾਂ ਕਿ 5% ਫਰਕ ਪਿਆ
ਜੀ।
ਹਜੇ 95% ਕੰਮ ਕਰਨ ਦੀ ਲੋੜ ਆ। ਮਿਸਾਲ ਦੇ ਤੌਰ 'ਤੇ ਆਪਾਂ ਨੂੰ ਪੋਸਟ ਨੇਟਲ ਡਿਪਰੈਸ਼ਨ ਦਾ ਨਹੀਂ ਪਤਾ ਵੀ ਮਾਵਾਂ ਨੂੰ ਹੋ ਜਾਂਦਾ, ਪੋਸਟ ਪਾਰਟਮ ਡਿਪਰੈਸ਼ਨ ਦਾ ਪਤਾ ਹੀ ਨਹੀਂ ਗਾ। ਉਹ ਸੋਚਦੇ ਆ ਵੀ ਇਹ ਜਨਾਨੀ ਨੂੰ ਕਿਸੇ ਨੇ ਕੁਛ ਕਰਤਾ ਜਿਹੜਾ ਆਪਣਾ ਬੱਚਾ ਨਹੀਂ ਚੱਕਦੀ। ਇਹਦਾ ਮਤਲਬ ਆ ਕਿ ਇਹ ਵੀ ਇੱਕ ਮਾਨਸਿਕ ਰੋਗ ਦੇ ਨਾਲ ਸੰਬੰਧਿਤ ਆ। ਫਿਰ ਸਾਨੂੰ ਇਹ ਨਹੀਂ ਪਤਾ ਲੱਗਦਾ, ਹੁਣ ਮੇਰੀ ਉਮਰ 76 ਆ, ਜਦੋਂ ਤੱਕ ਮੈਂ 80 ਦਾ ਹੋਣਾ ਮੈਨੂੰ ਗਰੰਟੀਡ ਮੇਰੀ ਮੈਮਰੀ 'ਚ ਜਾਣੀ ਕਮਜ਼ੋਰੀ ਆਊਗੀ। ਮੈਂ ਬਹੁਤ ਸਾਰੀਆਂ ਚੀਜ਼ਾਂ ਮੈਨੂੰ ਨਾ ਭੁੱਲ ਜੂੰਗਾ, ਮੈਨੂੰ ਯਾਦ ਕਰਨੇ ਪੈਣਗੇ। ਅੱਛਾ, ਜੇ ਮੇਰੀ ਹੋਰ ਮੈਂ 85 ਦਾ ਹੋ ਗਿਆ, 90 ਦਾ ਹੋ ਗਿਆ, ਇਹ ਹੋ ਸਕਦਾ ਕਿ ਮੇਰੀ ਮੈਮਰੀ ਲੋਸ ਬਾਹਲੀ ਜ਼ਿਆਦਾ ਹੋਣੀ ਸ਼ੁਰੂ ਹੋ ਜੇ, ਜਿਹਨੂੰ ਆਪਾਂ ਕਹਿ ਸਕਦੇ ਹਾਂ ਵੀ ਡਿਮੈਂਸ਼ੀਆ ਹੋ ਗਿਆ, ਹੈ ਨਾ। ਹੁਣ ਆਪਣੇ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਗਾ। ਹੁਣ ਜੇ ਮੈਨੂੰ ਰੋਟੀ ਦੇਤੀ ਮੇਰੇ ਘਰਦਿਆਂ ਨੇ ਤਾਂ ਮੈਂ ਉਹਨੂੰ ਕਹਿੰਦਾ ਵੀ ਤੁਸੀਂ ਮੈਨੂੰ ਰੋਟੀ ਨਹੀਂ ਦਿੱਤੀ, ਉਹ ਤਾਂ ਕਹਿਣਗੇ ਤੈਨੂੰ ਦੇਤੀ, ਤੂੰ ਹੁਣ ਸਾਨੂੰ ਜਾਣ ਜਾਣ ਕੇ ਤੰਗ ਕਰੀ ਜਾਂਦਾ, ਹੈ ਨਾ। ਆਹ ਜਿਹੜੀਆਂ ਸਾਰੀਆਂ ਚੀਜ਼ਾਂ ਨਾ, ਮੇਰਾ ਖਿਆਲ 'ਚ ਲੈਕ ਆਫ ਅਵੇਅਰਨੈਸ ਇਹ ਆਪਣੀ ਕਮਿਊਨਿਟੀ 'ਚ ਹਜੇ ਹੈ ਨਹੀਂ ਗੀ। ਸੋ ਉਹਦੇ ਕਰਕੇ ਬਹੁਤ ਜ਼ਿਆਦਾ ਆਪਾਂ ਨੁਕਸਾਨ ਕਰ ਲੈਂਦੇ ਹਾਂ ਜਦੋਂ ਅਸੀਂ ਟਾਈਮ ਸਿਰ ਇੰਟਰਵੈਂਸ਼ਨ ਨਹੀਂ ਕਰਦੇ, ਡਾਕਟਰਾਂ ਕੋਲ ਨਹੀਂ ਜਾਂਦੇ, ਮਾਹਰ ਨਾਲ ਨਹੀਂ ਗੱਲ ਕਰਦੇ, ਉਦੋਂ ਬੜੀਆਂ ਪ੍ਰੋਬਲਮ।
ਜਾਂ ਕਿਤੇ ਨਾ ਕਿਤੇ ਜਿਹੜੇ ਕੋਈ ਇੱਦਾਂ ਦੀ ਸਿਚੁਏਸ਼ਨ ਦਾ ਜੇ ਕੋਈ ਸਾਹਮਣਾ ਕਰ ਰਿਹਾ, ਜਿਹੜੇ ਉਹਦੇ ਕੋਈ ਪਰਿਵਾਰਕ ਮੈਂਬਰ ਹੈ ਜਾਂ ਉਹਦੇ ਕਰੀਬੀ ਹੈ ਜਾਂ ਫਿਰ ਪ੍ਰਵਾਸੀ ਪਰਿਵਾਰਾਂ ਦੇ ਜਿਹੜੇ ਕੋਈ ਇੱਥੇ ਦੇ ਨੇੜੇ ਦੇ ਦੋਸਤ ਹੁੰਦੇ ਨੇ, ਉਹ ਕਿੰਨੀ ਕੁ ਭੂਮਿਕਾ ਨਿਭਾ ਸਕਦੇ ਨੇ, ਕਿਵੇਂ ਇਸ ਚੀਜ਼ ਨੂੰ ਹੱਲ ਕਰਨ ਦੇ ਵਿੱਚ ਮਦਦ ਕਰ ਸਕਦੇ?
ਮੇਰੇ ਖਿਆਲ 'ਚ ਉਹ ਬਹੁਤ ਬਹੁਤ ਜ਼ਿਆਦਾ ਕਰ ਸਕਦੇ ਆ ਪੁੱਤ ਜੀ। ਉਹ ਇਹ ਕਰ ਸਕਦੇ ਆ ਕਿ ਉਹ ਹੱਲਾਸ਼ੇਰੀ ਦੇ ਸਕਦੇ ਆ, ਉਹ ਕਹਿ ਸਕਦੇ ਚੱਲ ਮੇਰੇ ਨਾਲ ਯਾਰ ਕੁਛ ਨਹੀਂ ਹੋਇਆ, ਚੱਲ ਡਾਕਟਰ ਦੇ ਚੱਲਦੇ ਆਪਾਂ ਦੋਨੋਂ, ਆਪਾਂ ਦੋਨੋਂ ਕਰ ਸਕਦੇ ਹਾਂ, ਜਾਂ ਆਪਾਂ ਪਰਿਵਾਰ ਦੀ ਹੈਲਪ ਕਰ ਸਕਦੇ ਹਾਂ, ਜਾਂ ਮਤਲਬ ਕਿ ਆਪਾਂ ਇਸ ਚੀਜ਼ ਨੂੰ ਅੰਡਰਸਟੈਂਡ ਕਰ ਸਕਦੇ ਹਾਂ ਆਪਾਂ। ਮੇਰਾ ਖਿਆਲ 'ਚ ਜਿਹੜੀ ਸਹੀ ਗਾਈਡੈਂਸ ਆ, ਉਹ ਸਹੀ ਗਾਈਡੈਂਸ ਇਹ ਆ ਕਿ ਜਿਹੜਾ ਬੰਦਾ ਤੁਹਾਨੂੰ ਲੱਗਦਾ ਕਿ ਅਗਰ ਉਹ ਡਿਪਰੈਸਡ ਆ ਜਾਂ ਸੈਡ ਆ ਔਰ ਉਹ 2 ਵੀਕ ਤੋਂ ਜ਼ਿਆਦਾ ਸੈਡ ਕੰਟੀਨਿਊਸਲੀ ਰਹਿੰਦਾ, ਆਪਾਂ ਉਹਨੂੰ ਡਾਕਟਰ 'ਤੇ ਲੈ ਕੇ ਜਾਈਏ, ਇਹ ਬਹੁਤ ਜ਼ਰੂਰੀ ਆ। ਹੁਣ ਇੱਕ ਹੋਰ ਪ੍ਰੋਬਲਮ ਪਤਰਸ ਜੀ ਨਾਲੇ ਆ ਜਾਂਦੀ ਆ, ਹੁਣ ਡਾਕਟਰ ਕਹੂਗਾ ਵੀ ਤੁਸੀਂ ਥੋੜ੍ਹੀ ਦੇਰ ਮੈਡੀਕੇਸ਼ਨ ਲੈ ਲਓ, ਜਦੋਂ ਤੁਸੀਂ ਠੀਕ ਫੀਲ ਹੋਏ ਮੇਰੇ ਕੋਲ ਆ ਜਾਇਓ, ਮੈਂ ਘਟਾ ਕੇ ਤੁਹਾਡੀ ਮੈਡੀਕੇਸ਼ਨ ਬੰਦ ਕਰਾ ਦੂੰ। ਅੱਛਾ, ਹੁਣ ਮੈਂ ਘਰ ਆ ਗਿਆ
ਜੀ
ਦਵਾਈ ਲੈ ਕੇ, ਹੁਣ ਮੈਂ ਕਿਸੇ ਆਪਣੇ ਦੋਸਤ ਨੂੰ ਫੋਨ ਕੀਤਾ, ਉਹ ਕਹਿੰਦਾ ਯਾਰ ਤੂੰ ਕਮਲਾ ਹੋਇਆ, ਕਾਹਤੇ ਮੈਡੀਕੇਸ਼ਨ ਲਏਗਾ, ਉਹ ਨਹੀਂ 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 ਮੈਡੀਕੇਸ਼ਨ ਨਹੀਂ ਲਈਦੀ, ਇਹ ਤਾਂ ਡਾਕਟਰ ਐਵੇਂ ਹੀ ਪ੍ਰਸਕ੍ਰਾਈਬ ਕਰ ਦਿੰਦੇ, ਇੱਥੇ ਮਾੜਾ ਜਿਹਾ ਤੁਸੀਂ ਕੁਛ ਕਰੋ। ਲਓ ਜੀ, ਹੁਣ ਉਹਨੇ ਮੈਡੀਕੇਸ਼ਨ ਨਹੀਂ ਲਿੱਤੀ, ਹੁਣ ਉਹਦਾ ਡਿਪਰੈਸ਼ਨ ਡੂੰਘਾ ਹੋ ਗਿਆ। ਹੁਣ ਜਦੋਂ ਡੂੰਘਾ ਹੋ ਗਿਆ, ਹੁਣ ਉਹ ਉੱਠਣੋਂ ਵੀ ਗਿਆ, ਹੁਣ ਉਹ ਉੱਠਦਾ ਹੀ ਨਹੀਂ, ਉਹ ਬਾਹਰ ਵੀ ਨਹੀਂ ਜਾਂਦਾ, ਉਹ ਕਮਰੇ 'ਚ ਹੀ ਬੰਦਾ। ਹੁਣ ਤੁਸੀਂ ਉਹਨੂੰ ਖਿੱਚ ਕੇ ਕਹਿੰਦੇ ਹੋ ਚੱਲ ਡਾਕਟਰ ਦੇ, ਉਹ ਕਹਿੰਦਾ ਮੈਂ ਤਾਂ ਨਹੀਂ ਜਾਂਦਾ, ਹੁਣ ਪ੍ਰੋਬਲਮ ਵੱਧ ਗਈ ਨਾ ਆਪਣੇ। ਆਹ ਬਹੁਤ ਹੋ ਰਿਹਾ।
ਇਹ ਜਿਹੜਾ ਸਾਡਾ ਆਲਾ ਦੁਆਲਾ ਉੱਥੇ ਬਹੁਤ ਕੁਛ ਮੁਨਸਰ ਕਰਦਾ, ਇਹਦਾ ਮਤਲਬ
ਜੀ ਬਹੁਤ ਜ਼ਿਆਦਾ। ਮੈਂ ਕਹਿੰਦਾ ਵੀ ਆਪਣੇ ਆਲੇ ਦੁਆਲੇ 'ਚ ਇਹ ਹੋਣਾ ਚਾਹੀਦਾ ਵੀ ਅਸੀਂ ਡਾਕਟਰ ਨਾ ਬਣੀਏ, ਅਸੀਂ ਕਿਸੇ ਨੂੰ ਬੇਵਜ੍ਹਾ ਰਾਏ ਨਾ ਦਈਏ। ਇੱਕ ਡਾਕਟਰ ਨੇ ਡਿਸਾਈਡ ਕੀਤਾ ਉਹਨੂੰ ਮੈਡੀਕੇਸ਼ਨ ਦੇਣ ਦਾ, ਉਹਨੂੰ ਉਹਦੀ ਮੈਡੀਕੇਸ਼ਨ ਚੱਲਣੀ ਚਾਹੀਦੀ ਆ। ਪਰ ਜਦੋਂ ਅਸੀਂ ਆਪ ਡਾਕਟਰ ਬਣ ਜਾਂਦੇ ਹਾਂ ਜਾਂ ਅਸੀਂ ਕਿਸੇ ਦੀ ਰਾਏ ਮੰਨਦੇ ਹਾਂ ਡਾਕਟਰ ਤੋਂ ਬਿਨਾਂ, ਤਾਂ ਫਿਰ ਉਹ ਆਪਣਾ ਨੁਕਸਾਨ ਕਰਾਉਂਦੇ ਹਾਂ, ਹੋਰ ਕੁਛ ਨਹੀਂ ਹੁੰਦਾ, ਫਿਰ ਅਸੀਂ ਨੁਕਸਾਨ ਕਰਾਉਂਦੇ ਹਾਂ।
ਅੱਛਾ, ਜਦੋਂ ਅਸੀਂ ਬੱਚਿਆਂ ਦੀ ਪਰਵਰਿਸ਼ ਵਾਲੇ ਪਾਸੇ ਆਉਂਦੇ ਹਾਂ, ਪ੍ਰਵਾਸੀ ਪਰਿਵਾਰਾਂ ਦੀ ਗੱਲ ਕਰਦੇ ਹਾਂ, ਤਾਂ ਇੱਕ ਜਿਵੇਂ ਹੁਣੇ ਵੀ ਆਪਾਂ ਗੱਲ ਕਰ ਰਹੇ ਸੀ, ਕਈ ਵਾਰੀ ਤਣਾਅ ਵਾਲਾ ਮਾਹੌਲ ਬਣ ਜਾਂਦਾ, ਖਿੱਝ ਵਾਲਾ ਮਾਹੌਲ ਬਣ ਜਾਂਦਾ, ਇੱਕ ਚੰਗੇ ਮਾਹੌਲ ਦਾ ਹੋਣਾ ਕਿੰਨਾ ਕੁ ਜ਼ਰੂਰੀ ਆ ਜਾਂ ਕਿੰਨਾ ਕੁ ਫਾਇਦੇਮੰਦ ਹੁੰਦਾ ਜੀ, ਇੱਕ ਜਦੋਂ ਪ੍ਰਵਾਸੀ ਮੁਲਕ ਦੇ ਵਿੱਚ ਆ ਕੇ ਆਪਾਂ ਇੱਕ ਬੱਚੇ ਦੀ ਪਰਵਰਿਸ਼ ਕਰਨੀ ਹੈ, ਕਿਉਂਕਿ ਬੱਚੇ ਨੇ ਦੂਸਰੇ ਸੱਭਿਆਚਾਰ ਦੇ ਬੱਚਿਆਂ ਨਾਲ ਵੀ ਵਿਚਰਨਾ ਹੈ, ਕਈ ਚੀਜ਼ਾਂ ਵੇਖਣੀਆਂ ਨੇ, ਦੂਸਰਾ ਸੱਭਿਆਚਾਰ ਵੀ ਵੇਖਣਾ ਹੈ।
ਜੀ ਜੀ, ਉਹਦੇ 'ਚ ਮੈਂ ਇਹ ਫੀਲ ਕਰਦਾ ਕਿ ਆਪਣੇ ਜਿਹੜੇ ਮਾਪੇ ਆ ਉਹ ਬਹੁਤ ਜ਼ਿਆਦਾ ਬੱਚਿਆਂ ਦੇ ਨੂੰ ਟੋਇਜ਼ ਪ੍ਰੋਵਾਈਡ ਕਰਦੇ ਆ, ਇੰਨੀ ਖਿਡੌਣਿਆਂ ਦੀ ਲੋੜ ਨਹੀਂ ਗੀ ਜਿੰਨੇ ਆਪਣੇ ਬੱਚੇ ਆਪਣੇ ਮਾਪੇ ਬੱਚਿਆਂ ਨੂੰ ਪ੍ਰਦਾਨ ਕਰ ਦਿੰਦੇ ਆ। ਇੱਕ ਬੇ ਇੰਤਹਾ ਉਹਨਾਂ ਦੇ ਸ਼ੂਜ਼ ਆ, ਕੱਪੜੇ ਆ ਉਹਨਾਂ ਦੇ ਕੋਲੇ, ਕਈਆਂ ਨੇ ਤਾਂ ਬਹੁਤ ਛੋਟੀ ਉਮਰ 'ਚ ਹੀ ਸੈੱਲਫੋਨ ਵੀ ਲੈ ਕੇ ਦਿੱਤੇ ਆ, ਆਈਪੈਡ ਵੀ ਲੈ ਕੇ ਦਿੱਤੇ ਆ, ਵੀਡੀਓ ਗੇਮਸ ਆ ਸਪੈਸ਼ਲ ਉਹਨਾਂ ਦੇ ਆਪਣੇ ਟੈਲੀਵਿਜ਼ਨ ਆ ਅਤੇ ਉਹ ਸਾਰਾ ਕੁਛ ਆ। ਹੁਣ ਇਹਦਾ ਨੁਕਸਾਨ ਕੀ ਆ? ਮਾਪਿਆਂ ਦੇ ਨਾਲ ਜਦੋਂ ਮੈਂ ਗੱਲਬਾਤ ਕੀਤੀ ਆਪਣੇ ਕੈਨੇਡਾ ਦੀ, ਮੈਂ ਦੱਸ ਸਕਦਾ ਕੈਨੇਡਾ ਦੇ ਵਿੱਚ ਉਹਨਾਂ ਨੇ ਕਿਹਾ ਵੀ ਸਾਡੇ ਕੋਲ ਸਾਡੇ ਕੋਲ ਤਾਂ ਇਹ ਸਾਰਾ ਕੁਛ ਹੈ ਨਹੀਂ ਸੀ, ਅਸੀਂ ਨਹੀਂ ਚਾਹੁੰਦੇ ਕਿ ਸਾਡੇ ਬੱਚੇ ਵਾਂਝੇ ਰਹਿ ਜਾਣ ਅਤੇ ਤਰਸਣ ਵੀ ਆਹ ਕੀ ਸੀ, ਪਰ ਤਰਸਣ ਦੇ ਵਿੱਚ ਔਰ ਜ਼ਰੂਰਤ ਨਾਲੋਂ ਜ਼ਿਆਦਾ ਪ੍ਰੋਵਾਈਡ ਕਰਨ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ, ਹੈ ਨਾ। ਹੁਣ ਜੇ ਬੱਚੇ ਕੋਲ ਤੁਸੀਂ ਉਹਨੂੰ 20 ਕਾਰਾਂ ਲੈ ਕੇ ਦਿੱਤੀਆਂ, ਉਹਨੇ ਸਿਰਫ ਇੱਕ ਜਾਂ ਦੋ ਕਾਰਾਂ ਨਾਲ ਖੇਲਣਾ, ਤੇ ਉਹ 18 ਕਾਰਾਂ ਕਿੱਥੇ ਆ? ਉਹ ਬੈੱਡ ਦੇ ਥੱਲੇ ਆ ਜਾਂ ਉਹ ਕਿਸੇ ਹੋਰ ਜਗ੍ਹਾ ਪਈਆਂ।
ਇੱਕ ਚੀਜ਼, ਇੱਕ ਇੱਛਾ ਹੁੰਦੀ ਹੈ, ਇੱਕ ਜ਼ਰੂਰਤ ਹੁੰਦੀ ਹੈ।
ਜੀ ਬਿਲਕੁਲ,
ਅਸੀਂ ਜ਼ਰੂਰਤ ਨਹੀਂ ਵੇਖਦੇ, ਅਸੀਂ ਇੱਛਾ ਦੇਖਣੇ
ਆ। ਐਗਜੈਕਟਲੀ। ਸੋ ਇੱਕ ਪ੍ਰੋਬਲਮ ਤਾਂ ਪਤਰਸ ਜੀ ਇਹ ਆ ਕਿ ਅਸੀਂ ਜ਼ਰੂਰਤ ਨਾਲੋਂ ਜ਼ਿਆਦਾ ਬੱਚਿਆਂ ਨੂੰ ਪ੍ਰੋਵਾਈਡ ਕਰਦੇ ਹਾਂ, ਉਹਨਾਂ ਦੀਆਂ ਆਦਤਾਂ ਖਰਾਬ ਕਰਦੇ ਹਾਂ। ਉਹਨਾਂ 'ਚ ਇੱਕ ਸਾਈਕੋਲੋਜੀ ਦੇ ਵਿੱਚ ਟਰਮ ਆਉਂਦੀ ਆ ਸੈਂਸ ਆਫ ਐਂਟਾਈਟਲਮੈਂਟ। ਉਹ ਜਿਹੜੀ ਸੈਂਸ ਆਫ ਐਂਟਾਈਟਲਮੈਂਟ ਆ ਉਹ ਵੱਡੇ ਹੋ ਕੇ ਬੱਚੇ ਗਲਗੂਠਾ ਦਿੰਦੇ ਆ ਮਾਪਿਆਂ ਦੇ। ਉਹ ਫਿਰ ਇਹ ਕਹਿੰਦੇ ਆ ਵੀ ਜੇ ਤੁਸੀਂ ਮੈਨੂੰ BMW ਕਾਰ ਨਾ ਲੈ ਕੇ ਦਿੱਤੀ ਜਦੋਂ ਮੈਂ ਯੂਨੀਵਰਸਿਟੀ ਗਿਆ, ਮੈਂ ਯੂਨੀਵਰਸਿਟੀ ਨਹੀਂ ਜਾਊਂ। ਫਿਰ ਮਾਪੇ ਅਫੋਰਡ ਕਰਨ ਜਾਂ ਨਾ ਕਰਨ ਉਹ ਵਿਚਾਰੇ ਉਹਨੂੰ BMW ਲੈ ਕੇ ਦਿੰਦੇ ਆ, ਕਿਉਂਕਿ ਫਿਰ ਘਰ ਦੇ ਵਿੱਚ ਕਲੇਸ਼ ਪੈਣਾ ਸ਼ੁਰੂ ਹੋ ਜਾਂਦਾ, ਉਹ ਯਾਰ ਇੱਕੋ ਤਾਂ ਮੁੰਡਾ, ਇਹਨੂੰ ਔਖੇ ਸੌਖੇ ਪੜ੍ਹਾ ਲਓ, ਜਦੋਂ ਇਹ ਵੱਡਾ ਹੋ ਗਿਆ ਚੱਲ ਕੋਈ ਨਹੀਂ ਆਪਾਂ ਥੋੜ੍ਹੇ ਜਿਹੇ ਘੱਟ ਪੈਸੇ ਖਰਚ ਲਾਂਗੇ। ਆਹ ਜਿਹੜੀਆਂ ਸਾਰੀਆਂ ਸਿਚੁਏਸ਼ਨਸ ਆ ਨਾ ਇਹ ਆਪਣੇ ਘਰਾਂ 'ਚ ਬਹੁਤਾ ਗੋਰਿਆਂ 'ਤੇ ਤਾਂ ਹੁੰਦੀ ਨਹੀਂ, ਉਹ ਕਹਿੰਦੇ ਨੋ ਆਮ ਨਾਟ ਗੋਇੰਗ ਟੂ ਬਾਏ ਯੂ ਵਿਦ ਦਿਸ ਸਟਾਪ ਇਟ।
ਪਿਛਲੇ ਦਿਨਾਂ 'ਚ ਕੁਛ ਇਸ ਤਰ੍ਹਾਂ ਦੀਆਂ ਵੀਡੀਓ ਵੀ ਅਸੀਂ ਵੇਖੀਆਂ ਨੇ, ਘੁੰਮਦੀਆਂ ਹੋਈਆਂ, ਜਿਹੜੇ ਪ੍ਰਵਾਸੀ ਪਰਿਵਾਰਾਂ ਦੇ ਬੱਚੇ ਨੇ ਉਹ ਆਰਗੂ ਕਰ ਰਹੇ ਨੇ ਮਾਪਿਆਂ ਦੇ ਨਾਲ ਕਿ ਤੁਸੀਂ ਇਸ ਕਲਚਰ ਨੂੰ ਅਡੋਪਟ ਨਹੀਂ ਕਰ ਰਹੇ, ਜੋ ਅਸੀਂ ਚਾਹੁੰਦੇ ਹਾਂ ਉਹ ਨਹੀਂ ਕਰਨ ਦਿੱਤਾ ਜਾ ਰਿਹਾ, ਹੈ ਨਾ। ਅਤੇ ਇਹਦੇ ਨਾਲ ਹੀ ਜੁੜਦਾ ਸਵਾਲ ਹੈ ਕਿ ਜਦੋਂ ਬੱਚਾ ਟੀਨਏਜ ਦੇ ਵਿੱਚ ਆਉਂਦਾ, ਅਲੜ ਉਮਰ 'ਚ ਆਉਂਦਾ, ਕਈ ਵਾਰੀ ਸਮਝਣਾ ਬੱਚੇ ਨੂੰ ਮੁਸ਼ਕਿਲ ਹੋ ਜਾਂਦਾ,
ਬਿਲਕੁਲ
ਉਸ ਉਹ ਬੜਾ ਇੱਕ ਜਦੋਂ ਇੱਕ ਟ੍ਰਾਂਜੀਸ਼ਨ ਵਾਲਾ ਪੀਰੀਅਡ ਹੁੰਦਾ ਬੱਚੇ ਦੇ ਵਾਸਤੇ ਵੀ, ਔਰ ਮਾਪੇ ਫਿਰ ਉਸ ਦੌਰ ਨੂੰ ਕਿਵੇਂ ਹੈਂਡਲ ਕਰਨ ਜਿਹੜੇ ਆਪਣੇ, ਕਿਉਂਕਿ ਆਪਣਾ ਪਿਛੋਕੜ ਹੋਰ ਹੁੰਦਾ। ਸਪੋਜ਼ ਕੁਝ ਸਾਡੇ ਵਰਗਾ ਪਰਿਵਾਰ ਹੈ, 40 ਸਾਲ ਭਾਰਤ 'ਚ ਬਿਤਾ ਲਿਆ, ਪੰਜਾਬ 'ਚ ਬਿਤਾ ਲਿਆ, ਇੱਥੇ ਬੱਚੇ ਜਵਾਨ ਹੋ ਗਿਆ ਕਿ ਫਿਰ ਉਹਨਾਂ ਬੱਚਿਆਂ ਦੇ ਨਾਲ ਕਿਵੇਂ ਆਪਣੇ ਆਪ ਨੂੰ ਤਾਲਮੇਲ ਬਣਾ ਕੇ ਚੱਲੇ।
ਮੈਂ ਪਤਾ ਸੀ ਤੁਹਾਨੂੰ ਇੱਕ ਟਿਪ ਦਿੰਦਾ
ਜੀ,
ਤੁਸੀਂ ਚੁੱਪ ਕਰਕੇ ਬੱਚੇ ਦੇ ਕੋਲ ਬੈਠ ਕੇ ਉਹਨੂੰ ਕਹੇ ਪੁੱਤ ਤੂੰ ਦੱਸ ਵੀ ਤੂੰ ਕਿਵੇਂ ਕਿਵੇਂ ਤੂੰ ਸੋਚਦਾ ਜ਼ਿੰਦਗੀ ਜਿਉਣ ਬਾਰੇ, ਤੁਸੀਂ ਚੁੱਪ ਕਰਕੇ ਸੁਣੀ ਜਾਓ ਸਹੀ ਆ ਗਲਤ ਆ ਉਹਦੇ। ਉਹ ਕਹਿੰਦਾ ਮੈਂ ਤਾਂ ਇਨਫਲੂਐਂਸਰ ਬਣਨਾ, ਮੈਂ ਯੂਟਿਊਬਰ ਬਣਨਾ, ਮੈਂ ਇੱਥੇ ਰਹਿਣਾ ਹੀ ਨਹੀਂ, ਮੈਂ ਯੂਰਪ ਚਲੇ ਜਾਊਂ। ਤੁਸੀਂ ਉਹਦੀਆਂ ਗੱਲਾਂ ਗੌਰ ਨਾਲ ਸੁਣੋ, ਤੁਸੀਂ ਉਹਦੀਆਂ ਗੱਲਾਂ 'ਚੋਂ ਇਹ ਲੱਭਣ ਦੀ ਕੋਸ਼ਿਸ਼ ਕਰੋ ਕਿ ਉਹਦੀ ਸੋਰਸ ਆਫ ਇਨਫੋਰਮੇਸ਼ਨ ਕੀ ਆ ਅਤੇ ਸੋਰਸ ਆਫ ਫਰਸਟ੍ਰੇਸ਼ਨ ਕੀ ਆ। ਆਪਣੇ ਪੇਰੈਂਟਸ ਮਿਸਟੇਕ ਕੀ ਕਰਦੇ ਆ ਕਿ ਆਪਾਂ ਰਾਈਟ ਵੇ ਉਹਨੂੰ ਕਿੰਤੂ ਕਰ ਦਿੰਦੇ ਹਾਂ, ਹੈ ਇਹ ਕਿਵੇਂ ਹੋ ਸਕਦਾ ਵੀ ਤੂੰ ਕੰਮ ਹੀ ਨਹੀਂ ਕਰੇਗਾ, ਲੈ ਯੂਟਿਊਬਰ ਕੋਈ ਪ੍ਰੋਫੈਸ਼ਨ ਹੁੰਦਾ। ਆਹ ਜਦੋਂ ਆਪਾਂ ਕਰਦੇ ਹਾਂ ਨਾ ਤਾਂ ਬੱਚਾ ਕਹਿੰਦਾ ਯਾਰ ਇਹਨਾਂ ਨਾਲ ਗੱਲ ਹੀ ਨਹੀਂ ਕਰਨੀ,
ਅਸੀਂ ਆਪਣਾ ਥੋਪ ਦੇ ਦਿੰਦੇ,
ਹਾਂ ਅਸੀਂ ਫਿਰ ਗੱਲ ਹੀ ਨਹੀਂ ਕਰਨੀ। ਉਹਦੇ ਨਾਲ ਕੀ ਹੁੰਦਾ ਕਿ ਕਮਿਊਨੀਕੇਸ਼ਨ ਟੁੱਟ ਜਾਂਦੀ ਆ। ਜਦੋਂ ਕਮਿਊਨੀਕੇਸ਼ਨ ਟੁੱਟ ਜਾਂਦੀ ਆ ਤਾਂ ਬੱਚਾ ਆਪਣੇ ਕਮਰੇ 'ਚ ਹੁੰਦਾ ਅਤੇ ਮਾਪੇ ਥੱਲੇ ਹੁੰਦੇ ਆ, ਅਤੇ ਮਾਪੇ ਜੇ ਉਹਨੂੰ ਸੱਦ ਵੀ ਲੈਣ ਤਾਂ ਉਹ ਆ ਕੇ ਬਹਿ ਜਾਂਦਾ ਅਤੇ ਉਹ ਸਿੱਧਾ ਫਾਦਰ ਮਦਰ ਨੂੰ ਪੁੱਛਦਾ ਹਾਂਜੀ ਕੀ ਗੱਲ ਕਰਨੀ ਆ। ਤੇ ਹੁਣ ਤੁਸੀਂ ਕੀ ਕਰੋਗੇ? ਤੁਸੀਂ ਉਹਨੂੰ ਕੀ ਪੁੱਛੋਗੇ ਵੀ ਤੂੰ ਗ੍ਰੇਡ 12 ਕਰਕੇ ਕਿਹੜੀ ਇੰਜੀਨੀਅਰਿੰਗ ਕਰਨੀ ਆ ਜਾਂ ਕਿਹੜੀ ਯੂਨੀਵਰਸਿਟੀ 'ਚ ਜਾਣਾ? ਉਹ ਕਹਿੰਦਾ ਡੈਡ ਯੂ ਹੈਵ ਨਥਿੰਗ ਐਲਸ ਟੂ ਆਸਕ ਮੀ, ਇਸ ਦੇਰ ਸਮਥਿੰਗ ਐਲਸ ਯੂ ਵਾਂਟ ਟਾਕ ਅਬਾਊਟ ਆਰ ਨੋ, ਉੱਠ ਕੇ ਚਲੇ ਜਾਂਦਾ। ਆਹ ਜਿਹੜੀਆਂ ਪ੍ਰੋਬਲਮਸ ਹੈਗੀਆਂ ਆਪਣੀਆਂ, ਜੇ ਕਿਉਂਕਿ ਆਪਣਾ ਰਿਲੇਸ਼ਨਸ਼ਿਪ ਨਹੀਂ ਬਣਿਆ। ਇਸ ਕਰਕੇ ਜਿਹੜੇ ਟੀਨੇਜ ਈਅਰਸ ਆ ਉਹ ਸਾਡੇ ਕਲਚਰ ਦੇ ਵਿੱਚ ਬਹੁਤ ਸਿਰਦਰਦੀ ਦਿੰਦੇ ਆ ਮਾਪਿਆਂ ਨੂੰ। ਹੋਣਾ ਇਹ ਚਾਹੀਦਾ ਕਿ ਜਿਹੜਾ ਟੀਨੇਜਰ ਆ ਉਹਦੇ ਨਾਲ ਤੁਹਾਡੇ ਦੋਸਤਾਨਾ ਤਲਕਾਤ ਹੋਣ, ਤੁਸੀਂ ਬੈਠ ਕੇ ਕੁਛ ਵੀ ਉਹਦੇ ਨਾਲ ਡਿਸਕਸ ਕਰੋ, ਚਾਹੇ ਤੁਹਾਡੀ ਕੁੜੀ ਆ ਤੇ ਚਾਹੇ ਉਹ ਤੁਹਾਡਾ ਮੁੰਡਾ। ਪਰ ਆਪਣੇ ਅਨਫੋਰਚੁਨੇਟਲੀ ਇਹ ਤਾਂ ਹੋ ਨਹੀਂ ਰਿਹਾ। ਸੋ ਗੱਲ ਸਾਰੀ ਇਮੋਸ਼ਨਸ ਤੇ, ਇਮੋਸ਼ਨਲ ਤੇ, ਇਮੋਸ਼ਨਲ ਹੈਲਥ ਤੇ, ਇਹਨਾਂ ਚੀਜ਼ਾਂ ਤੇ ਅਗਰ ਆਪਾਂ ਥੋੜੀ ਜਿਹੀ ਜ਼ਿਆਦਾ ਤਵੱਜੋ ਕਰਾਂਗੇ, ਮੈਨੂੰ ਲੱਗਦਾ ਕਿ ਆਪਣੇ ਬੱਚੇ ਆਪਣੇ ਕੋਲ ਰਹਿਣਗੇ ਤੇ ਆਪਾਂ ਜ਼ਿਆਦਾ ਉਹਨਾਂ ਦੇ ਨਾਲ ਨਜ਼ਦੀਕੀ ਸੰਬੰਧ ਕਰ ਸਕਾਂਗੇ।
ਇੱਕ ਤਾਂ ਜਿਹੜਾ ਟੈਕਨੀਕਲੀ ਟੈਕਨੋਲੋਜੀ ਵਾਲੀਆਂ ਜਿਹੜੀਆਂ ਚੀਜ਼ਾਂ ਹੋ ਗਈਆਂ ਉਹ ਬੱਚਿਆਂ ਨੂੰ ਦਿੱਤੀਆਂ, ਦੂਜਾ ਇੱਕ ਹੋਰ ਲਾੜ ਦੇ ਵਿੱਚ ਹੋਰ ਚੀਜ਼ ਹੈ ਜਿਹੜਾ ਤੁਹਾਡਾ ਵੀ ਵਿਸ਼ਾ ਹੈਗਾ ਕਿ ਜੰਕ ਫੂਡ ਜਿਹੜਾ ਉਹ ਬੱਚਿਆਂ ਨੂੰ ਬਹੁਤ ਦਿੱਤਾ ਜਾ ਰਿਹਾ।
ਉਹ ਇਸ ਕਰਕੇ ਕਿਉਂਕਿ ਅਸੀਂ ਕਿਹੜਾ ਉਹਨਾਂ ਨਾਲ ਬੈਠ ਕੇ ਕਦੇ ਗੱਲ ਕੀਤੀ ਆ ਵੀ ਤੁਸੀਂ ਬਰੋਕਲੀ ਕਿਉਂ ਖਾਣੀ ਆ, ਜਾਂ ਤੁਸੀਂ ਸਪਿਨਚ ਕਿਉਂ ਖਾਣੀ ਆ, ਜਾਂ ਫਰੂਟ ਖਾਣਾ ਕਿਉਂ ਜ਼ਰੂਰੀ ਆ। ਅਸੀਂ ਤਾਂ ਗੱਲ ਨਹੀਂ ਕਰਦੇ, ਅਸੀਂ ਤਾਂ ਲਿਆ ਕੇ ਰੱਖ ਦਿੰਦੇ ਹਾਂ ਅਤੇ ਫਿਰ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਵੀ ਤੁਸੀਂ ਖਾਓ, ਰਾਈਟ। ਉਹ ਜਿਹੜਾ ਕੌਨਸੈਪਟ ਆ, ਕੌਨਸੈਪਟ ਇਹ ਕਹਿੰਦਾ ਕਿ ਕੋਈ ਵੀ ਬੱਚਾ ਫਾਦਰ ਮਦਰ ਦੇ ਲੈਕਚਰ ਤੋਂ ਨਹੀਂ ਸਿੱਖਦਾ, ਜੋ ਕੁਛ ਘਰ ਦੇ ਵਿੱਚ ਹੁੰਦਾ ਉਹਨੂੰ ਦੇਖ ਕੇ ਬੱਚਾ ਸਿੱਖਦਾ, ਇਹ ਰੀਸਰਚ ਸਟੱਡੀਜ਼ ਕਹਿੰਦੀਆਂ। ਹੁਣ ਆਪਾਂ ਕੋਈ ਵੀ ਆਪਣੇ ਜਿਹੜੇ ਪੰਜਾਬੀ ਆਪਣਾ ਘਰ ਆ ਉਹਦੇ ਵਿੱਚ ਆਪਾਂ ਦੇਖੀਏ, ਜੇ ਆਪਾਂ ਨੇ ਬੱਚੇ ਨੂੰ ਕਹਿਣਾ ਵੀ ਤੂੰ ਹਰ ਰੋਜ਼ ਇੱਕ ਐਪਲ ਖਾ, ਪਹਿਲਾਂ ਉਹਨੇ ਦੇਖਣਾ ਵੀ ਕੀ ਮਾਂ ਪਿਓ ਹਰ ਰੋਜ਼ ਇੱਕ ਐਪਲ ਖਾਂਦੇ ਆ, ਫਿਰ ਉਹ ਵੀ ਖਾਣ ਲੱਗ ਜੂ, ਰਾਈਟ। ਪਰ ਕਿਉਂਕਿ ਆਪਾਂ ਹਰ ਰੋਜ਼ ਐਪਲ ਨਹੀਂ ਖਾਂਦੇ ਲੇਕਿਨ ਬੱਚੇ ਨੂੰ ਕਹਿੰਦੇ ਹਾਂ ਵੀ ਤੂੰ ਖਾ, ਇਹ ਤਾਂ ਫਿਰ ਪੋਸੀਬਲ ਨਹੀਂ ਗਾ। ਬਸ ਆਹ ਜੇ ਆਪਾਂ ਥੋੜ੍ਹਾ ਜਿਹਾ ਸੁਧਾਰ ਲਈਏ ਮੇਰਾ ਖਿਆਲ 'ਚ ਉਹਦੇ ਨਾਲ ਵੀ ਜੰਕ ਫੂਡ ਦੀ ਉਹ ਘੱਟ ਜੂ। ਇੱਕ ਬੜਾ ਵਧੀਆ ਤਰੀਕਾ, ਤੁਸੀਂ ਬੱਚੇ ਨੂੰ ਦੇਣੀ ਨਹੀਂ ਗੀ ਆਹ ਸੋਫਟ ਡਰਿੰਕਸ, ਬੰਦ ਹੀ ਕਰ ਦਿਉ ਲਿਆਉਣੀਆਂ
ਜੀ,
ਨਾ ਲਿਆਓ। ਤੁਸੀਂ ਘਰ ਔਰੰਜ ਜੂਸ ਕੱਢ ਲਓ, ਤੁਸੀਂ ਉਹ ਬਾਜ਼ਾਰ ਵਾਲਾ ਸ਼ੂਗਰ ਐਡਿਡ ਵਾਲਾ ਲਿਆਓ ਹੀ ਨਾ, ਉਹਦਾ ਟੇਸਟ ਹੀ ਨਹੀਂ ਡਿਵੈਲਪ ਹੋਣਾ, ਉਹਦਾ ਟੇਸਟ ਨੈਚੁਰਲ ਹੋਊਗਾ। ਹੁਣ ਨੈਚੁਰਲ ਸੰਤਰਾ ਤਾਂ ਇੰਨਾ ਮਿੱਠਾ ਨਹੀਂ ਹੁੰਦਾ ਜਿੰਨਾ ਔਰੰਜ ਜੂਸ ਮਿੱਠਾ ਹੁੰਦਾ, ਅਤੇ ਜੇ ਉਹਨੂੰ ਆਪਾਂ ਘਰੋਂ ਕੱਢ ਕੇ ਦੇਵਾਂਗੇ ਤਾਂ ਉਹਦਾ ਡਿਵੈਲਪ ਹੋਜੂ
ਜੀ। ਅੱਛਾ, ਇੱਕ ਹੋਰ ਹੈ, ਕਈ ਮਾਪਿਆਂ ਦਾ ਇਹ ਵੀ ਰਹਿੰਦਾ ਕਿ ਯਾਰ ਸਾਡੇ ਬੱਚੇ ਨਾ ਜੀ ਸਾਡੀ ਗੱਲ ਨਹੀਂ ਸੁਣਦੇ, ਉਹਨਾਂ ਨੂੰ ਕੀ ਤੁਹਾਡਾ ਸੁਜੈਸ਼ਨ ਹੈਗਾ, ਕੀ ਕਹਿਣਾ ਚਾਹੁੰਦੇ ਹੋ ਅਜਿਹੇ ਪਰਿਵਾਰਾਂ ਨੂੰ, ਅਜਿਹੇ ਮਾਪਿਆਂ ਨੂੰ ਕਿ ਕਿਵੇਂ ਬੱਚਿਆਂ ਦੇ ਨਾਲ ਆਪਣਾ ਦੋਸਤਾਂ ਦਾ ਮਾਹੌਲ ਕ੍ਰੀਏਟ ਕਰਨ, ਕਿ ਬੱਚੇ ਗੱਲ ਸੁਣਨ ਜਾਂ ਉਹਨਾਂ ਦੇ ਨਾਲ ਗੱਲਾਂ ਸਾਂਝੀਆਂ ਕਰਨ।
ਸੋ ਬੱਚੇ ਦੇ ਨਾ ਸੁਣਨ ਦੇ ਪਿੱਛੇ ਉਹਦੀ ਈਗੋ ਦੀ ਡਿਵੈਲਪਮੈਂਟ ਆ। ਬੱਚਾ 12 ਸਾਲ ਤੋਂ ਬਾਅਦ ਉਹਦੀ ਈਗੋ ਡਿਵੈਲਪ ਹੁੰਦੀ ਆ, ਹੋਮੇ, ਜਿਹਨੂੰ ਆਪਾਂ ਪੰਜਾਬੀ 'ਚ ਹੋਮੇ ਕਹਿੰਦੇ ਹਾਂ। ਇਹਦਾ ਮਤਲਬ ਉਹ ਪਹਿਲੀ ਵਾਰੀ ਆਪਣੇ ਆਪ ਨੂੰ ਇਹ ਮਹਿਸੂਸ ਕਰਦਾ ਵੀ ਮੈਂ ਵੀ ਇੱਕ ਇਨਸਾਨ ਹਾਂ, ਮੈਨੂੰ ਪਤਾ ਕਿ ਜ਼ਿੰਦਗੀ ਕੀ ਆ, ਅਤੇ ਮੈਨੂੰ ਵੀ ਕੁਛ ਕਰਨ ਦਾ ਮੌਕਾ ਦਿੱਤਾ ਜਾਵੇ। ਜਦੋਂ ਉਹ ਕੁਛ ਚੀਜ਼ਾਂ ਕਹਿੰਦੇ ਆ, ਜਦੋਂ 12 ਸਾਲ ਦਾ ਹੁੰਦਾ, 13 ਦਾ ਹੁੰਦਾ ਬੱਚਾ, ਅਤੇ ਉਹ ਤੁਸੀਂ ਨੋਟ ਕੀਤਾ ਹੋਣਾ ਕਿ ਮੁੰਡੇ ਜ਼ਿਆਦਾ ਬਾਲ ਵਾਂਹਦੇ ਆ, ਪਟਕਾ ਪੁਟਕਾ ਆਪਣਾ ਸਹੀ ਕਰਦੇ ਆ, ਅਤੇ ਕੁੜੀਆਂ ਜ਼ਿਆਦਾ ਸ਼ੀਸ਼ੇ ਦੇ ਮੂਹਰੇ ਖੜ ਕੇ ਮੇਕਅਪ ਦਾ ਦੇਖਦੀਆਂ
ਜੀ।
ਉਦੋਂ ਆਪਾਂ ਕੀ ਕਰਦੇ ਹਾਂ, ਆਪਾਂ ਤਾਂ ਉਹਨਾਂ ਨੂੰ ਕ੍ਰਿਟੀਸਾਈਜ਼ ਕਰਦੇ ਹਾਂ ਵੀ ਤੁਸੀਂ ਇੰਨਾ ਟਾਈਮ ਕਿਉਂ ਲਾਇਆ ਵਾਸ਼ਰੂਮ 'ਚ, ਛੇਤੀ ਆਓ, ਲੇਟ ਹੋ ਗਿਆ, ਸਕੂਲ ਜਾਣਾ, ਅਤੇ ਤੁਸੀਂ ਹੁਣ ਕੀ ਕਰਦੇ ਹੋ, ਇੰਨਾ ਪਰਫਿਊਮ ਕਿਉਂ ਲਾਇਆ, ਇੰਨਾ ਕੀ ਕਰਦੇ ਹੋ। ਉਹ ਜਿਹੜਾ ਉਹ 12 ਸਾਲ ਤੋਂ ਲੈ ਕੇ ਅਤੇ 18 ਸਾਲ ਦਾ ਜਿਹੜਾ ਪੀਰੀਅਡ ਆ ਉਹ ਉਹਨਾਂ ਦੀ ਆਈਡੈਂਟੀ ਡਿਵੈਲਪਮੈਂਟ ਦਾ
ਜੀ।
ਉਹਦੇ ਵਿੱਚ ਉਹ ਬੋਲਣਗੇ ਵੀ ਉਹਨਾਂ ਦੇ ਹਾਰਮੋਨਲ ਚੇਂਜਿਸ ਵੀ ਆ ਰਹੀਆਂ, ਉਹਨਾਂ ਦਾ ਜਾਣੀ ਵੋਇਸ ਵੀ ਭਾਰੀ ਹੋ ਰਹੀ ਆ ਮੁੰਡਿਆਂ ਦੀ। ਉਹ ਦੇਖਦੇ ਆਪਣੇ ਆਪ ਨੂੰ, ਉਹ ਕਹਿੰਦਾ ਯਾਰ ਮੇਰੇ ਤਾਂ ਮਸਲ ਹੀ ਹੈ ਨਹੀਂ, ਉਹ ਫਲਾਨਾ ਮੇਰਾ ਦੋਸਤ ਆ ਉਹਦੇ ਤਾਂ ਚੰਗੇ ਮਸਲ ਆ, ਹੈ ਨਾ, ਤਾਂ ਕਿਉਂਕਿ ਹਰ ਇੱਕ ਦੀ ਬੋਡੀ ਡਿਫਰੈਂਟ ਆ। ਉਹ ਜਿਹੜੀਆਂ ਭਾਵਨਾਵਾਂ ਆਉਂਦੀਆਂ ਉਹਨਾਂ ਨੂੰ ਮਾਪੇ ਕਰਦੇ ਨਹੀਂ, ਉਹਨਾਂ ਨੂੰ ਮਾਪੇ ਐਕਸੈਪਟ ਨਹੀਂ ਕਰਦੇ। ਹੁਣ ਕਿੰਨਾ ਚੰਗਾ ਹੋਵੇ ਜੇ ਮਾਪੇ ਉਹਨੂੰ ਕਹਿਣ ਵੀ ਪੁੱਤ ਦੇਖ ਤੇਰੇ ਮਸਲ ਬਣਨਗੇ, ਤੂੰ ਥੋੜ੍ਹਾ ਜਿਹਾ ਰੈਗੂਲਰ ਖਾ, ਆਪਾਂ ਚੱਲਦੇ ਹਾਂ ਟ੍ਰੇਨਰ ਕੋਲੇ, ਟ੍ਰੇਨਰ ਨੂੰ ਪੁੱਛਦੇ ਹਾਂ ਵੀ ਤੂੰ ਥੋੜ੍ਹੇ ਜਿਹੇ ਮਸਲ ਬਣਾਉਣਾ ਚਾਹਨਾ, ਕੀ ਖਾਈਏ ਅਤੇ ਕਿਹੜੀਆਂ ਕਿਹੜੀਆਂ ਐਕਸਰਸਾਈਜ਼ਾਂ ਕਰੀਏ ਤਾਂ ਕਿ ਤੇਰੇ ਮਸਲ ਬਣ। ਆਪਾਂ ਤਾਂ ਇਹ ਕਰਦੇ ਨਹੀਂ ਗੇ, ਆਪਾਂ ਤਾਂ ਆਪਣੇ ਕੋਲੋਂ ਹੀ ਬਸ ਇੰਨਾ ਕੁ ਕਹਿ ਦਿੰਦੇ ਹਾਂ ਵੀ ਕੋਈ ਨਹੀਂ ਹਜੇ ਤਾਂ ਤੂੰ 12 ਸਾਲ ਦਾ ਹੀ ਆ, ਹਜੇ ਤਾਂ ਕਿੱਥੋਂ ਤੇਰੇ ਮਸਲ ਬਣ ਜਾਣਗੇ। ਜਦੋਂ ਕਿ ਇਹ ਨਹੀਂ ਕਹਿਣਾ ਚਾਹੀਦਾ, ਆਪਾਂ ਨੂੰ ਕਹਿਣਾ ਚਾਹੀਦਾ ਚੱਲ ਤੈਨੂੰ ਟ੍ਰੇਨਰ ਕੋਲੇ ਲੈ ਕੇ ਚੱਲੀਏ,
ਪੋਜ਼ਿਟਿਵ ਵੇ ਦੇ ਨਾਲ ਲੈ ਕੇ,
ਪੋਜ਼ਿਟਿਵ ਵੇ ਦੇ ਨਾਲ। ਉਦੋਂ ਜਦੋਂ ਤੁਸੀਂ ਉਹਦੇ ਨਾਲ ਇਹ ਗੱਲ ਕਰੋਗੇ ਫਿਰ ਉਹਨੂੰ ਇਹ ਲੱਗੂਗਾ ਉਹ ਯੈਸ ਮੇਰੇ ਪੇਰੈਂਟਸ ਮੇਰੀ ਗੱਲ ਸੁਣਦੇ ਆ, ਮੈਂ ਇਹਨਾਂ ਨਾਲ ਗੱਲ ਕਰ ਸਕਦਾ, ਅਤੇ ਉਦੋਂ ਫਿਰ ਉਹ ਗੱਲ ਵੀ ਸੁਣੂਗਾ ਕਿਉਂਕਿ ਤੁਸੀਂ ਉਹਦੀ ਸੁਣੀ ਆ, ਤੁਸੀਂ ਉਹਦੀ ਸੁਣੀ ਤਾਂ ਹੁਣ ਉਹਦੀ ਵਾਰੀ ਆ। ਅਤੇ ਜਦੋਂ ਉਹ ਆਪਾਂ ਨੂੰ ਕਹਿੰਦਾ ਵੀ ਮੈਂ ਤਾਂ ਮਸਲ ਬਣਾਉਣੇ ਆ, ਮੈਂ ਤਾਂ ਪ੍ਰੋਟੀਨ ਦਾ ਡੱਬਾ ਲਿਆਇਆ ਇੰਨਾ ਸਾਰਾ, ਤੇ ਮੈਂ ਤਾਂ ਪ੍ਰੋਟੀਨ ਖਾਊਂਗਾ, ਉਹਨੂੰ ਲੱਗਦਾ ਵੀ ਪ੍ਰੋਟੀਨ ਖਾ ਕੇ ਮਸਲ ਬਣ ਜਾਣਗੇ। ਹੁਣ ਉਹਦੇ ਚ ਐਕਸਰਸਾਈਜ਼ ਦਾ ਵੀ ਕਨਸੈਪਟ ਆ, ਲੇਕਿਨ ਕਿਸੇ ਨੇ ਉਹਨੂੰ ਦੱਸਿਆ ਨਹੀਂ ਵੀ ਕੱਲੇ ਪ੍ਰੋਟੀਨ ਖਾਣ ਨਾਲ ਐਕਸਰਸਾਈਜ਼ ਜੇ ਕਰੇਗਾ ਤਾਂ ਬਣਨਗੇ, ਕੱਲੇ ਪ੍ਰੋਟੀਨ ਨਾਲ ਤੇ ਮਸਲ ਨਹੀਂ ਬਣਨੇ। ਹੁਣ ਆ ਸਮਝਾਉਣਾ ਕਿਹਨੇ ਆ, ਤੁਹਾਡੇ ਤੋਂ ਜੇ ਨਹੀਂ ਸਮਝਦਾ ਤਾਂ ਟ੍ਰੇਨਰ ਕੋਲ ਚਲੇ ਜਾਓ, ਕੀ ਹੋਜੂਗਾ, $50 ਹੀ ਲੈ ਲੂ, ਉਹਦੀ ਕਾਉਂਸਲਿੰਗ ਹੋ ਜੂਗੀ ਵਿਚਾਰੇ ਦੀ, ਨਾਲੇ ਉਹਨੂੰ ਕਹੂਗਾ ਵੀ ਤੂੰ ਇੱਥੇ ਰੋਜ਼ ਆਇਆ ਕਰ।
ਜੀ 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 ਸਰ, ਹੋਰ ਦੱਸਿਓ ਕਿ ਇੱਕ ਜਿਹੜਾ ਬੜੀ ਤੇਜ਼ ਰਫ਼ਤਾਰ ਜ਼ਿੰਦਗੀ ਹੋ ਗਈ ਆ, ਮੁਕਾਬਲੇਬਾਜ਼ੀ ਦਾ ਦੌਰ ਆ, ਚੱਕਾ ਚੌਂਹ ਦਾ ਦੌਰ ਹੈ, ਕਈ ਮਾਪਿਆਂ ਦੇ ਵਿੱਚ ਹੀਣ ਭਾਵਨਾ ਜੀ ਆ ਜਾਂਦੀ ਵੀ ਅਸੀਂ ਐਜ਼ ਕੰਪੇਅਰ ਟੂ ਦੂਸਰਿਆਂ, ਜਿਵੇਂ ਦੂਜੇ ਬੱਚੇ ਵੀ ਆ ਕੇ ਦੱਸਦੇ ਆ ਵੀ ਅਸੀਂ ਉਹਨਾਂ ਨਹੀਂ ਕਰ ਪਾ ਰਹੇ ਜਿੰਨਾ ਸਾਡੇ ਬੱਚੇ ਵਾਸਤੇ ਸਾਨੂੰ ਕਰਨਾ ਚਾਹੀਦਾ ਸੀ, ਜਾਂ ਸਾਡੇ ਕੋਲ ਰਿਸੋਰਸ ਘੱਟ ਹੈਗੇ ਆ। ਜਦੋਂ ਕਈਆਂ ਮਾਪਿਆਂ ਦੇ ਮਨ ਦੇ ਵਿੱਚ, ਜਿਹਦੇ ਵਿੱਚ ਅਜਿਹੀਆਂ ਗੱਲਾਂ ਆਉਂਦੀਆਂ ਨੇ, ਫਿਰ ਉਹਨਾਂ ਨੂੰ ਤੁਹਾਡੇ ਵੱਲੋਂ ਕੀ ਸੁਜੈਸ਼ਨ ਆ, ਕੀ ਕਹਿਣਾ ਚਾਹੁੰਦੇ ਅਜਿਹੇ ਮਾਪਿਆਂ ਨੂੰ?
ਸੋ ਪਹਿਲੀ ਚੀਜ਼ ਤਾਂ ਇਹ ਆ ਕਿ ਆਪਾਂ ਇਹ ਦੇਖੀਏ ਕਿ ਮਤਲਬ ਕਿ ਮੇਰੇ ਕੋਲ ਤਾਂ ਸਿਰਫ ਕੈਨੇਡਾ ਦੀ ਰੀਸਰਚ ਆ, ਕੈਨੇਡਾ ਦੀ ਰੀਸਰਚ ਉਹਨਾਂ ਨੇ ਇਹ ਕੁਐਸਚਨਸ ਪੁੱਛੇ ਆ ਵੀ ਬੱਚੇ ਕੀ ਮਾਪਿਆਂ ਨੂੰ ਇਸ ਕਰਕੇ ਰਿਜੈਕਟ ਕਰਦੇ ਆ ਕਿ ਮਾਪੇ ਉਹਨਾਂ ਨੂੰ ਨਾਈਕੀ ਸ਼ੂਜ਼, ਜੈਕਟਾਂ, ਆਈਫੋਨ, ਵੀਡੀਓ ਗੇਮਸ ਇਹੋ ਜਿਹੀਆਂ ਚੀਜ਼ਾਂ ਨਹੀਂ ਲੈ ਕੇ ਦੇ ਸਕਦੇ, ਕੀ ਇਸ ਕਰਕੇ ਬੱਚਿਆਂ ਨੂੰ ਮਹਿਸੂਸ ਹੁੰਦਾ? ਉਹ ਕਹਿੰਦੇ ਨਹੀਂ, ਪ੍ਰੋਵਾਈਡਡ ਮਾਪੇ ਉਹਨਾਂ ਨੂੰ ਪਿਆਰ ਦੇ ਨਾਲ ਸਮਝਾਉਣ ਵੀ ਸਾਡੀ ਕਿੰਨੀ ਕੁ ਸਮਰੱਥਾ, ਆ ਸਾਡੇ ਇਨਕਮ ਆ, ਆਹ ਸਾਡੇ ਐਕਸਪੈਂਸ ਆ, ਇੰਨੇ ਪੈਸੇ ਬਚੇ ਬੇਟੇ, ਅਤੇ ਇੰਨੇ ਹੀ ਅਸੀਂ ਤੇਰੇ ਵਾਸਤੇ ਕਰ ਸਕਦੇ ਹਾਂ। ਬੱਚਾ ਸਮਝ ਜਾਂਦਾ, ਬੱਚਾ ਕਦੇ ਨਹੀਂ ਉਹ ਕਰਦਾ, ਰਾਈਟ? ਸੋ ਇੱਕ ਤਾਂ ਮੇਰਾ ਖਿਆਲ 'ਚ ਆਪਾਂ ਨੂੰ ਇਹ ਬੜਾ ਵੱਡਾ ਵਹਿਮ ਆ ਕਿ ਸਮ ਹਾਓ ਅਸੀਂ ਬੱਚਿਆਂ ਨੂੰ ਆਪਣੇ ਵੱਲ ਦਾ ਕਰ ਲਾਂਗੇ ਬਹੁਤ ਸਾਰੀਆਂ ਚੀਜ਼ਾਂ ਦੇ ਕੇ। ਇਹ ਟਰੂ ਨਹੀਂ ਗਾ, ਇਹ ਕੋਈ ਵੀ ਰੀਸਰਚ ਨਹੀਂ ਕਹਿੰਦੀ ਵੀ ਤੁਸੀਂ ਬੱਚੇ ਨੂੰ ਜ਼ਿਆਦਾ ਚੀਜ਼ਾਂ ਪ੍ਰੋਵਾਈਡ ਕਰਕੇ ਆਪਣੇ ਵੱਲ ਦਾ ਕਰ ਲਓਗੇ, ਇਨਫੈਕਟ ਖਰਾਬ ਜ਼ਿਆਦਾ ਹੋ ਸਕਦਾ, ਉਹਦੇ ਫਾਇਦੇ ਘੱਟ ਆ। ਸੋ ਇੱਕ ਤਾਂ ਮੈਂ ਪੇਰੈਂਟਸ ਨੂੰ ਇਹ ਬੇਨਤੀ ਕਰਨਾ ਚਾਹੁੰਦਾ, ਬਿਲਕੁਲ ਇਹ ਦਿਮਾਗ 'ਚੋਂ ਕੱਢ ਦਿਓ ਕਿ ਤੁਹਾਨੂੰ ਕੋਈ ਹੀਣ ਭਾਵਨਾ ਕਰਨ ਦੀ ਲੋੜ ਆ। ਤੁਹਾਨੂੰ ਕਰਨਾ ਕੀ ਆ ਕਿ ਤੁਸੀਂ ਇਹ ਦੇਖੋ ਕਿ ਸਾਡਾ ਰਿਸ਼ਤਾ ਬੱਚੇ ਦੇ ਨਾਲ ਵਧੀਆ ਕਿਵੇਂ ਹੋਵੇ, ਚਾਹੇ ਉਹ ਕੁੜੀ ਆ ਚਾਹੇ ਉਹ ਮੁੰਡਾ। ਤੁਸੀਂ ਉਹਨਾਂ ਨੂੰ ਹੱਲਾਸ਼ੇਰੀ ਦੇਣੀ ਆ। ਜੇ ਫਰਜ਼ ਕਰ ਲਓ, ਇੱਕ ਮਿੰਟ ਪਤਸ ਜੀ, ਮੈਂ ਤੁਹਾਨੂੰ ਇੱਕ ਦੱਸਦਾ ਕਿ ਜਿੰਨੀ ਵਾਰੀ ਵੀ ਮੇਰੇ 3 ਬੱਚਿਆਂ ਨੇ ਕਦੇ ਵੀ ਕੋਈ ਗਲਤੀ ਕੀਤੀ ਆ, ਜਾਂ ਮੈਨੂੰ ਲੱਗਿਆ ਵੀ ਇਹਨਾਂ ਨੂੰ ਆਹ ਚੀਜ਼ ਕਰਨੀ ਚਾਹੀਦੀ ਸੀ ਪਰ ਇਹਨਾਂ ਨੇ ਨਹੀਂ ਕੀਤੀ, ਤੇ ਮੈਂ ਤਾਂ ਉਹਨਾਂ ਨੂੰ ਹਮੇਸ਼ਾ ਇਹੀ ਕਹਿੰਦਾ ਸੀਗਾ ਵੀ ਇਸ ਵਾਰੀ ਨਹੀਂ ਹੋਇਆ ਕੋਈ ਨਹੀਂ ਪੁੱਤ, ਅਗਲੇ ਸਾਲ ਚੱਕ ਦੀ ਕੰਮ ਨੂੰ, ਬਸ ਇੰਨਾ ਹੀ ਕਹਿੰਦਾ ਸੀ ਮੈਂ। ਮੈਂ ਕਦੇ ਨਹੀਂ ਲੰਬਾ ਚੌੜਾ ਲੈਕਚਰ ਦਿੱਤਾ ਵੀ ਦੇਖ ਮੈਂ ਤੈਨੂੰ ਕਹਿੰਦਾ ਸੀ ਤੂੰ ਅਸਾਈਨਮੈਂਟਾਂ ਨਹੀਂ ਕੀਤੀਆਂ, ਆਹ ਦੇਖਿਆ ਹੁਣ ਤੇਰੇ ਨੰਬਰ ਸਿਰਫ 70 ਹੀ ਆਏ ਆ ਜਾਂ 80% ਹੀ ਆਏ ਆ, ਤੂੰ 90 ਲੈ ਸਕਦਾ, ਤੂੰ ਥੋੜ੍ਹਾ ਜਿਹਾ ਧਿਆਨ ਰੱਖਿਆ ਕਰ, ਇਹ ਕਹਿਣ ਦੀ ਲੋੜ ਨਹੀਂ। ਤੁਹਾਨੂੰ ਸਿਰਫ ਇੰਨਾ ਕਹਿਣ ਦੀ ਲੋੜ ਆ, ਹੱਥ ਰੱਖ ਕੇ ਬੱਚੇ ਦੇ, ਪੁੱਤ ਕੋਈ ਨਹੀਂ ਜੀ ਐਤਕੀ 70% ਆਇਆ, ਅਗਲੀ ਵਾਰੀ ਚੱਕ ਦੀ ਕੰਮ ਨੂੰ,
ਤੇ ਦੂਸਰਿਆਂ ਨਾਲ ਕੰਪੇਅਰ ਕਰਨ ਦੀ ਲੋੜ ਨਹੀਂ,
ਨਾ ਬਿਲਕੁਲ ਨਹੀਂ। ਤੁਸੀਂ ਉਹਨੂੰ ਪੋਜ਼ਿਟਿਵ, ਤੁਸੀਂ ਜਿੰਨੀ ਪੋਜ਼ਿਟਿਵਿਟੀ ਤੁਸੀਂ ਉਹਨੂੰ ਹੱਲਾਸ਼ੇਰੀ ਦਿਓਗੇ ਬੱਚੇ ਨੂੰ, ਮੈਂ ਕਹਿੰਦਾ ਉਹ ਗਰੰਟੀਡ ਅਗਲੀ ਵਾਰੀ ਜੇ ਐਤਕੀ ਉਹਦੇ 80 ਆਇਆ ਤਾਂ ਅਗਲੀ ਵਾਰੀ 85 ਲਿਆਊਗਾ। ਤੁਹਾਨੂੰ ਸਿਰਫ ਕਹਿਣ ਦੀ ਲੋੜ ਆ, ਤੁਹਾਨੂੰ ਲੈਕਚਰ ਦੇਣ ਦੀ ਲੋੜ ਨਹੀਂ ਵੀ ਤੂੰ ਮਾੜਾ ਕੀ ਕੀਤਾ ਕਰਕੇ ਤੇਰੇ ਸਿਰਫ ਇੰਨੇ ਨੰਬਰ ਆਇਆ, ਇਹ ਉਹਨੂੰ ਰਿਮਾਈਂਡ, ਉਹ ਇਹ ਤਾਂ ਉਹਨੂੰ ਪਤਾ ਵਿਚਾਰੇ ਨੂੰ, ਉਹਨੇ ਦੇਖ ਲਏ ਉਹ ਯਾਰ 65% ਹੀ ਆਇਆ, ਓ ਮਾਈ ਗੋਡ, ਇਹਦਾ ਮਤਲਬ ਆਈ ਬੈਟਰ ਸਮਾਲਟਨ ਅਪ, ਇਹ ਉਹਨੂੰ ਪਤਾ ਲੱਗ ਚੁੱਕਿਆ। ਹੁਣ ਜੇ ਮੈਂ ਬਾਰ ਬਾਰ ਇਹ ਕਹੂੰਗਾ ਤਾਂ ਫਿਰ ਤਾਂ ਉਹਦੀ ਵਿਚਾਰੇ ਦੀ ਜਿੰਨੀ ਥੋੜ੍ਹੀ ਬਹੁਤਾ ਕੋਨਫੀਡੈਂਸ ਲੈਵਲ ਆ ਉਹ ਵੀ ਥੱਲੇ ਹੋਜੂ।
ਅੱਛਾ, ਇੱਕ ਬਜ਼ੁਰਗਾਂ ਨੂੰ ਲੈ ਕੇ ਵੀ ਜ਼ਰੂਰ ਤੁਹਾਡੇ ਤੋਂ ਸੁਨੇਹਾ ਲੈਣਾ, ਬਜ਼ੁਰਗਾਂ ਦਾ ਬੱਚਿਆਂ ਦੇ ਨਾਲ ਜਿਹੜਾ ਆਪਣੇ ਪੋਤੇ ਪੋਤਰੀਆਂ ਨਾਲ ਇੱਕ ਜਨਰੇਸ਼ਨਲ ਗੈਪ ਜਿਹੜਾ ਹੋ ਜਾਂਦਾ, ਇੱਥੇ ਵੀ ਕਈ ਵਾਰ ਜਦੋਂ ਸਾਡੀ ਪਰਿਵਾਰਾਂ ਨਾਲ ਕਈ ਵਾਰੀ ਗੱਲ ਹੁੰਦੀ ਸੀ, ਮੇਲਿਆਂ 'ਤੇ ਮਿਲਦੇ ਹਾਂ, ਉਹ ਕਹਿੰਦੇ ਸਾਨੂੰ ਇਹਨਾਂ ਦੀ ਅੰਗਰੇਜ਼ੀ ਨਹੀਂ ਆਉਂਦੀ, ਇਹਨਾਂ ਨੂੰ ਸਾਡੀ ਪੰਜਾਬੀ ਨਹੀਂ ਆਉਂਦੀ, ਸਾਨੂੰ ਤਾਂ ਫਿਰ ਬਸ ਅਸੀਂ ਮੂੰਹ ਸਿਰ ਚੁੰਮਣ ਜੋ ਗਈਆਂ, ਗੱਲਬਾਤ ਤਾਂ ਕਈ ਵਾਰੀ ਕੋਈ ਹੁੰਦੀ ਨਹੀਂ ਸਾਡੇ ਜੱਜ ਨਾਲ
ਜੀ। ਸੋ ਮੇਰਾ ਜਿੱਦਾਂ ਖਿਆਲ ਆ, ਮੈਂ ਇਹ ਦੱਸਦਾ ਕਿ ਰੀਸਰਚ ਇਹ ਕਹਿੰਦੀ ਆ ਕਿ ਅਗਰ ਅਸੀਂ ਆਪਣੇ ਬੱਚੇ ਨੂੰ ਇਹ ਦੱਸੀਏ ਵੀ ਤੈਨੂੰ ਅੰਗਰੇਜ਼ੀ ਤਾਂ ਆ ਜਾਣੀ ਆ ਕਿਉਂਕਿ ਤੂੰ ਆਸਟ੍ਰੇਲੀਆ 'ਚ ਸਕੂਲਾਂ 'ਚ ਜਾਣਾ, ਜੇ ਤੂੰ ਪੰਜਾਬੀ ਸਿੱਖ ਲੇਂਗਾ ਜਾਂ ਤੂੰ ਸਪੈਨਿਸ਼ ਜਾਂ ਮੈਂਡਰਿਨ ਜਾਂ ਕੋਈ ਹੋਰ ਲੈਂਗੁਏਜ ਵੀ ਸਿੱਖ ਲੇਂਗਾ, ਇਹਦੇ ਦੋ ਫਾਇਦੇ ਆ। ਇੱਕ ਤਾਂ ਤੇਰੇ ਦਿਮਾਗ ਦਾ ਵਿਕਾਸ ਹੋਜੂ, ਔਰ ਤੈਨੂੰ ਪ੍ਰੋਬਲਮਾਂ ਜਿਹੜੀਆਂ ਤੈਨੂੰ ਆਉਣਗੀਆਂ ਤੂੰ ਬੈਟਰ ਸੋਲਵ ਕਰੇਗਾ ਦੂਜਿਆਂ ਨਾਲੋਂ ਜਿਨ੍ਹਾਂ ਨੂੰ ਸਿਰਫ ਇੱਕ ਜ਼ਬਾਨ ਆਉਂਦੀ ਆ। ਸੈਕੰਡ ਰੀਸਰਚ ਸਟੱਡੀ ਇਹ ਹੋਈ ਆ, ਅਗਰ ਤੁਹਾਨੂੰ ਦੋ ਜ਼ਬਾਨਾਂ ਹੋਰ ਆਉਂਦੀਆਂ, ਦੋ ਜ਼ਬਾਨਾਂ
ਜੀ,
ਤਾਂ ਤੁਹਾਡੀ ਉਮਰ 5 ਸਾਲ ਵੱਧ ਜਾਂਦੀ ਆ
ਜੀ।
ਤੋ ਜੇ ਤੁਸੀਂ 70 ਦੇ ਹੋਣਾ ਤਾਂ ਤੁਸੀਂ ਐਟਲੀਸਟ 75 ਤੱਕ ਹੋ ਜਾਓਗੇ। ਸੋ ਇਹਦਾ ਮਤਲਬ ਹੈਗਾ ਕਿ ਆਪਾਂ ਕੀ ਬੱਚਿਆਂ ਨੂੰ ਇਹ ਦੱਸਦੇ ਹਾਂ ਵੀ ਤੁਹਾਨੂੰ ਕਿਹੜੇ ਕਿਹੜੇ ਫਾਇਦੇ ਹੋਣ ਵਾਲੇ ਆ, ਕਿ ਅਸੀਂ ਸਿਰਫ ਥੋਪਦੇ ਹਾਂ ਵੀ ਨਹੀਂ ਤੁਸੀਂ ਚਲੋ ਹੁਣ ਪੰਜਾਬੀ ਸਿੱਖੋ, ਤੁਸੀਂ ਪੰਜਾਬੀ ਸਿੱਖੋ, ਅਤੇ ਉਹ ਵਿਚਾਰਾ ਇੱਥੇ ਬੈਠਾ ਸੋਚੀ ਜਾਂਦਾ ਵੀ ਆਸਟ੍ਰੇਲੀਆ 'ਚ ਮੈਂ ਪੰਜਾਬੀ ਦਾ ਕਰੂੰਗਾ ਕੀ। ਤੁਸੀਂ ਕੋਈ ਐਗਜ਼ਾਮਪਲਾਂ ਤਾਂ ਦਿਓ ਵੀ ਕਿੱਥੇ ਉਹ ਯੂਜ਼ ਕਰੂਗਾ
ਜੀ।
ਅਤੇ ਜੇ ਤੁਸੀਂ ਦੇਣੀਆਂ ਨਹੀਂ, ਐਵੇਂ ਕਹੀ ਜਾਂਦੇ ਹੋ ਵੀ ਪੰਜਾਬੀ ਸਿੱਖ ਪੰਜਾਬੀ ਸਿੱਖ ਪੰਜਾਬੀ ਸਿੱਖ, ਉਹ ਕਹੂਗਾ ਵੀ ਮੈਂ ਕਾਹਤੇ ਸਿੱਖਾਂ, ਲਾਈਕ ਵਟ ਇਜ਼ ਦੀ ਪਰਪਜ਼ ਆਫ ਮਾਈ ਲਰਨਿੰਗ ਪੰਜਾਬੀ। ਆਹ ਜਿਹੜੀ ਚੀਜ਼ ਆ ਨਾ, ਇਹ ਹਜੇ ਵੀ ਅਸੀਂ ਸੋਲਵ ਨਹੀਂ ਕਰ ਸਕੇ। ਫਿਰ ਦੂਜੀ ਗੱਲ ਕਿ ਜਦੋਂ ਸਾਡੇ ਘਰ ਗੈਸਟ ਆਉਂਦੇ ਆ, ਉਹ ਕੀ ਕਹਿੰਦੇ ਆ? ਉਹ ਕਹਿੰਦੇ ਆ ਵੀ ਪੰਜਾਬ 'ਚ ਤਾਂ ਬੇੜਾ ਹੀ ਬੈਠ ਗਿਆ, ਉੱਥੇ ਤਾਂ ਕੋਈ ਬੰਦਾ ਪੰਜਾਬੀ ਨੂੰ ਪੜ੍ਹਨਾ ਹੀ ਨਹੀਂ, ਸਾਰੇ ਅੰਗਰੇਜ਼ੀ ਪੜ੍ਹੀ ਜਾਂਦੇ ਆ, ਅੰਗਰੇਜ਼ੀ ਸਕੂਲ ਆ, ਹਿੰਦੀ ਲਾਈ ਜਾਂਦੇ ਆ। ਉਹ ਜਦੋਂ ਬੱਚੇ ਸੁਣਦੇ ਆ ਵੀ ਯਾਰ ਪੰਜਾਬ 'ਚ ਵੀ ਨਹੀਂ ਕੋਈ ਪੜ੍ਹਦਾ, ਅਤੇ ਮੈਨੂੰ ਇਹ ਕਿਉਂ ਕਹੀ ਜਾਂਦੇ ਇੱਥੇ ਪੜ੍ਹਨ ਨੂੰ, ਉਹਦਾ ਹੁਣ ਆਪਾਂ ਕੀ ਕਰੀਏ? ਕਿਉਂਕਿ ਉਹਨਾਂ ਨੇ ਤਾਂ ਸੁਣ ਲਿਆ। ਅਸੀਂ ਜਦੋਂ ਇਹ, ਤਾਂ ਜੋ ਮੈਂ ਕਹਿੰਦਾ ਵੀ ਜਦੋਂ ਬੱਚਿਆਂ ਦੇ ਵਿੱਚ ਬੈਠਣਾ, ਸੋਚ ਕੇ ਟੌਪਿਕ ਡਿਸਕਸ਼ਨ ਕਰਨੇ ਆ, ਜਦੋਂ ਅਸੀਂ ਆਪਣੇ ਕਲਚਰ ਦੀਆਂ ਕਮਜ਼ੋਰੀਆਂ ਦੱਸਦੇ ਹਾਂ, ਉਹ ਏਜ ਅਪਰੋਪਰੀਏਟ ਹੋਣ ਤਾਂ ਬੈਟਰ ਆ। ਜੇ ਅਸੀਂ ਐਵੇਂ ਹੀ ਕਹਿਤਾ ਉਹ ਫਲਾਣੇ ਗੁਰੂ ਘਰ 'ਚ ਲੜਾਈ ਹੋ ਗਈ, ਅਤੇ ਕੱਲ੍ਹ ਨੂੰ ਅਸੀਂ ਬੱਚੇ ਨੂੰ ਕਹਿੰਦੇ ਹਾਂ ਚੱਲ ਆਪਾਂ ਗੁਰੂ ਘਰ ਮੱਥਾ ਟੇਕਣ ਆਈਏ, ਉਹਦੇ ਦਿਮਾਗ 'ਚ ਤਾਂ ਇਹ ਆ ਵੀ ਲੜਾਈ ਨਾ ਹੋ ਜਾਏ। ਆ ਬਹੁਤ ਵੱਡੀਆਂ ਆਪਣੇ ਪ੍ਰੋਬਲਮਸ, ਆਪਣੇ ਏਜ ਅਪਰੋਪਰੀਏਟ ਡਿਸਕਸ਼ਨ ਨਹੀਂ ਹੁੰਦੀਆਂ। ਅਤੇ ਇਸੇ ਕਰਕੇ ਬਜ਼ੁਰਗਾਂ ਦਾ ਮੈਂ ਇਹ ਕਹਿਣਾ ਕਿ ਕੀ ਬਜ਼ੁਰਗ ਜੇ ਉਹ ਸਿਰਫ ਪੰਜਾਬੀ ਬੋਲਦੇ ਆ, ਬੱਚੇ ਸਿਰਫ ਅੰਗਰੇਜ਼ੀ ਬੋਲਦੇ ਆ, ਤਾਂ ਕੀ ਆਪਣੇ ਜਿਹੜੀ 3 ਟਾਈਪਸ ਕਮਿਊਨੀਕੇਸ਼ਨ ਆ, ਪੇਰੈਂਟਸ ਨਾਲ ਨਹੀਂ ਬੈਠ ਸਕਦੇ? ਅਤੇ ਪੇਰੈਂਟਸ ਜਿਹੜੀ ਗ੍ਰੈਂਡ ਪੇਰੈਂਟਸ ਆ, ਉਹ ਪੰਜਾਬੀ ਦੇ ਵਿੱਚ ਕੋਈ ਕਹਾਣੀ ਪਾਣ, ਉਹ ਕਹਾਣੀ ਟਰਾਂਸਲੇਟ ਕਰਕੇ, ਜਾਂ ਮਤਲਬ ਕਿ ਬੱਚਿਆਂ ਦੀ ਮਦਰ ਜਾਂ ਬੱਚਿਆਂ ਦਾ ਫਾਦਰ ਬੱਚਿਆਂ ਨੂੰ ਦੱਸੇ, ਅਤੇ ਉਹਨਾਂ ਨੂੰ ਇਹ ਲੱਗੇ ਅੱਛਾ ਮੇਰੇ ਗ੍ਰੈਂਡ ਫਾਦਰ ਤਾਂ ਆਹ ਸੀ। ਜਾਂ ਆਪਾਂ ਹਿਸਟਰੀ ਦੱਸੀਏ, ਹੁਣ ਕਈਆਂ ਦੇ ਗ੍ਰੈਂਡ ਪੇਰੈਂਟਸ ਉੱਥੋਂ ਪਾਕਿਸਤਾਨ ਤੋਂ ਆਏ ਆ, ਹੁਣ 1947 ਦੀ ਅਸੀਂ ਹਿਸਟਰੀ ਦੱਸ ਸਕਦੇ ਹਾਂ? ਉਹ ਬੋਲੀ ਜਾਣ, ਤੁਸੀਂ ਟਰਾਂਸਲੇਟ ਕਰ ਕਰ ਦੱਸੀ ਜਾਓ, ਅਤੇ ਉਹਨਾਂ ਨੂੰ ਕਹੋ, ਬੱਚਿਆਂ ਨੂੰ ਥੋੜ੍ਹੀ ਜਿਹੀ ਜੇ ਐਕਸਾਈਟਮੈਂਟ ਦੇਣੀ ਆ, ਉਹਨਾਂ ਨੂੰ ਕਹੋ ਵੀ ਆਪਣਾ ਸੈੱਲਫੋਨ ਕੱਢੋ ਅਤੇ ਆਪਣੇ ਗ੍ਰੈਂਡ ਫਾਦਰ ਨੂੰ ਰਿਕਾਰਡ ਕਰ ਲਓ, ਤੁਹਾਡਾ ਹਿਸਟੋਰੀਕਲ ਡਾਕੂਮੈਂਟ ਬਣ ਜਾਊ। ਅਤੇ ਕਿੰਨੀ ਵਧੀਆ ਗੱਲ ਆ, ਜਾਣੀ ਉਹਦਾ ਕ੍ਰੀਏਟਿਵ ਸੋਲਿਊਸ਼ਨ ਨਿਕਲ ਸਕਦਾ। ਪਰ ਜੇ ਅਸੀਂ ਇਹੀ ਆਸ ਲਾਈ ਆ ਕਿ ਅਸੀਂ ਕੋਈ ਹੋਰ ਆਊਟ ਆਫ ਦੀ ਬਾਕਸ ਥਿੰਕਿੰਗ ਕਰਨੀ ਹੋਈ ਨਹੀਂ, ਤਾਂ ਫਿਰ ਤਾਂ ਇਹੀ ਆਪਾਂ ਕਹਿ ਸਕਦੇ ਹਾਂ ਵੀ ਮੈਨੂੰ ਤਾਂ ਅੰਗਰੇਜ਼ੀ ਨਹੀਂ ਆਉਂਦੀ, ਬੱਚਿਆਂ ਨੂੰ ਪੰਜਾਬੀ ਨਹੀਂ ਆਉਂਦੀ, ਸੋ ਦੇਅਰਫੋਰ ਅਸੀਂ ਤਾਂ ਕੋਈ ਗੱਲ ਹੀ ਨਹੀਂ ਕਰਦੇ, ਆਹ ਨਹੀਂ ਕਰਨਾ ਚਾਹੀਦਾ।
ਅੱਛਾ ਸਰ, ਤੁਸੀਂ ਜਿਵੇਂ ਜਵਾਨੀ ਬਚਪਨ ਸਾਰਾ ਵਿਦੇਸ਼ਾਂ ਦੇ ਵਿੱਚ ਵੱਖ ਵੱਖ ਮੁਲਕਾਂ ਦੇ ਵਿੱਚ ਤੁਸੀਂ ਲੰਘਾਇਆ, ਔਰ ਹੁਣ ਜਿਵੇਂ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਪਿਛਲੇ ਕੁਝ ਸਾਲਾਂ ਤੋਂ, ਚਾਹੇ ਉਹ ਕੈਨੇਡਾ ਹੋਵੇ, ਆਸਟ੍ਰੇਲੀਆ ਹੋਵੇ, ਵੱਖ ਵੱਖ ਮੁਲਕਾਂ ਦੇ ਵਿੱਚ ਪਹੁੰਚੇ ਨੇ ਆਪਣੇ ਪੰਜਾਬੀ ਨੌਜਵਾਨ, ਉਹਨਾਂ ਨੂੰ ਆਪਣੇ ਜਿਹੜੇ ਕਮਿਊਨਿਟੀ ਦੇ ਲੋਕ ਇੱਥੇ ਆ ਰਹੇ ਨੇ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਵੀ ਕਿਵੇਂ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਇਹਨਾਂ ਮੁਲਕਾਂ ਦਾ ਸੱਭਿਆਚਾਰ, ਇਹਨਾਂ ਮੁਲਕਾਂ ਦਾ ਰਹਿਣ ਸਹਿਣ, ਉਹਨੂੰ ਅਡੋਪਟ ਕਰਨਾ, ਉਹਦੇ ਵਿੱਚ ਕਿਵੇਂ ਰਲਾ ਗੱਢ ਹੋਣਾ, ਉਹਨਾਂ ਨੂੰ ਕੀ ਸੁਨੇਹਾ ਤੁਹਾਡੇ ਵੱਲੋਂ ਕੀ ਕਹਿਣਾ ਚਾਹੁੰਦੇ?
ਸੋ ਜਦੋਂ ਮੈਂ ਹਿਸਟੋਰੀਕਲੀ ਦੇਖਦਾ ਵੀ ਕਮਿਊਨਿਟੀਜ਼ ਫਲਰਿਸ਼ ਕਿਵੇਂ ਕਰਦੀਆਂ, ਕਿਹੜੀਆਂ ਕੌਮਾਂ ਜਿਹੜੀਆਂ ਆਪਣੀ ਕਮਿਊਨਿਟੀ ਦੀਆਂ ਕਮਜ਼ੋਰੀਆਂ ਨੂੰ ਐਜੂਕੇਟ ਕਰਕੇ ਖਤਮ ਕਰਦੀਆਂ ਕਮਜ਼ੋਰੀਆਂ ਨੂੰ, ਬਹੁਤ ਸਾਰੀਆਂ ਐਗਜ਼ਾਮਪਲਾਂ ਮਿਲਦੀਆਂ ਜਿਹੜੀਆਂ ਕਮਿਊਨਿਟੀਜ਼ ਆਪਣੀਆਂ ਜਿਹੜੀਆਂ ਉਹਨਾਂ ਦੀਆਂ ਕਮਜ਼ੋਰੀਆਂ ਉਹਨਾਂ ਨੂੰ ਹਾਈਲਾਈਟ ਕਰਦੀਆਂ, ਹਾਈਲਾਈਟ ਕਰਕੇ ਅਤੇ ਫਿਰ ਉਹਨਾਂ ਨੂੰ ਐਡਰੈਸ ਕਰਦੀਆਂ। ਆਪਣੀ ਕਮਿਊਨਿਟੀ ਦੇ ਵਿੱਚ ਜਿਹੜੀ ਸਿੱਖਣ ਵਾਲੀ ਗੱਲ ਆ ਉਹ ਇਹ ਆ ਕਿ ਜਦੋਂ ਆਪਾਂ ਬੱਚਿਆਂ ਦੀਆਂ ਕਮਜ਼ੋਰੀਆਂ ਨੂੰ ਆਈਡੈਂਟੀਫਾਈ ਕਰਦੇ ਹਾਂ, ਕੀ ਆਪਾਂ ਇਹਨਾਂ ਚੀਜ਼ਾਂ ਨੂੰ ਆਪਾਂ ਹਾਈਲਾਈਟ ਕਰ ਸਕਦੇ ਹਾਂ ਕਿ ਜਿਹੜੀਆਂ ਸਾਡੀਆਂ ਕਮਜ਼ੋਰੀਆਂ ਉਹਦੇ 'ਚ ਅਸੀਂ ਆਪਣੀ ਜਿਹੜੀ ਇੱਥੋਂ ਦੀ, ਜਿਵੇਂ ਹੁਣ ਆਪਾਂ ਨੇ ਰਿਮੈਂਬਰ ਓਪਨਿੰਗ 'ਚ ਆਪਾਂ ਨੇ ਕਿਹਾ ਸੀਗਾ ਕਿ ਕੁਛ ਆਪਣੇ ਬਿਜ਼ਨਸਿਸ ਆ ਜਿਹੜੇ ਆਪਣੇ ਬੱਚਿਆਂ ਦੇ ਪੈਸੇ ਮਾਰ ਲੈਂਦੇ ਆ ਜਾਂ ਉਹਨਾਂ ਨੂੰ ਘੱਟ ਦਿੰਦੇ ਆ, ਜੇ ਇਹਨਾਂ ਨੂੰ ਵੀ ਤਾਂ ਐਜੂਕੇਟ ਕਰਨ ਦੀ ਲੋੜ ਆ। ਸਿਰਫ ਇਹੀ ਤਾਂ ਨਹੀਂ ਕਹਿ ਦੇਣਾ ਵੀ ਉੱਥੋਂ ਜਿਹੜੇ ਬੰਦੇ ਬੱਚੇ ਆਏ ਆ ਉਹਨਾਂ ਨੇ ਬਹੁਤ ਜ਼ਿਆਦਾ ਖਰਾਬੀਆਂ ਕੀਤੀਆਂ, ਹਾਂ ਉਹਨਾਂ ਨੇ ਖਰਾਬੀਆਂ ਕੀਤੀਆਂ, ਲੇਕਿਨ ਅਗਰ ਪਰਸੈਂਟੇਜ ਹੋਵੇ ਮੈਨੂੰ ਲੱਗਦਾ ਵੀ ਉਹ 5-10% ਤੋਂ ਜ਼ਿਆਦਾ ਬੱਚੇ ਖਰਾਬ ਨਹੀਂ ਨਿਕਲਣਗੇ। ਮਜੋਰਿਟੀ ਆਫ ਦੈਮ ਉਹਨਾਂ ਨੇ ਪੈਸੇ ਲਾਏ ਆ ਔਰ ਉਹ ਕੁਛ ਬਣਨਾ ਚਾਹੁੰਦੇ ਆ, ਉਹ ਕੁਛ ਕਰਨਾ ਚਾਹੁੰਦੇ ਆ, ਕਿਉਂਕਿ ਉਹਨਾਂ ਦੀ ਉਮਰ ਨਿਆਣੀ ਆ, ਇਸ ਕਰਕੇ ਕਈ ਵਾਰੀ ਉਹ ਪੋਸੀਬਲ ਨਹੀਂ ਹੁੰਦਾ। ਸੋ ਮੇਰਾ ਜਿੱਥੇ ਤੱਕ ਖਿਆਲ ਆ ਕਿ ਆਪਾਂ ਇਸ ਚੀਜ਼ ਨੂੰ ਥੋੜ੍ਹਾ ਜਿਹਾ ਕੰਸਿਡਰ ਕਰੀਏ ਕਿ ਆਪਾਂ ਐਜੂਕੇਟ ਕਿਵੇਂ ਕਰ ਸਕਦੇ ਹਾਂ ਆਪਣੇ ਬੱਚਿਆਂ ਨੂੰ, ਉਹਨਾਂ ਨੂੰ ਸਿਵਿਕ ਰਿਸਪੋਂਸੀਬਿਲਿਟੀ ਕਰਨੀ ਕਿਵੇਂ ਸਿਖਾ ਸਕਦੇ ਹਾਂ, ਅਤੇ ਜੇ ਕਿਸੇ ਦਾ ਬੈਕ ਹੋਮ ਉਹ ਕੋਈ ਕੰਟੈਕਟ ਹੈਗਾ ਤਾਂ ਉੱਥੇ ਵੀ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਕਿ ਜੇ ਤੁਸੀਂ ਕਿਸੇ ਬਾਹਰਲੇ ਮੁਲਕ 'ਚ ਜਾਣਾ ਪਹਿਲਾਂ ਉੱਥੋਂ ਦੇ ਤੌਰ ਤਰੀਕਾ, ਰਹਿਣ ਸਹਿਣ, ਕਾਨੂੰਨ ਇਹ ਸਾਰਾ ਕੁਝ ਸਿੱਖ ਕੇ ਜਾਓ, ਇਹ ਨਾ ਹੋਵੇ ਕਿ ਉੱਥੇ ਤੁਹਾਨੂੰ ਲੈਣੇ ਦੇਣੇ ਪੈ ਜਾਣ। ਹੈ ਨਾ। ਸੋ ਇਹ ਮਤਲਬ ਕਿ ਮੇਰਾ ਖਿਆਲ 'ਚ ਇਹ ਚੀਜ਼ਾਂ ਕਰਨੀਆਂ ਚਾਹੀਦੀਆਂ। ਸਿੱਧਾ ਕੰਪਲੇਨ ਕਰਨ ਨਾਲ ਤਾਂ ਕੁਛ ਵੀ ਨਹੀਂ ਹੋਣਾ
ਜੀ ਜੀ ਜੀ
ਹੈ ਨਾ, ਦੈਟ ਇਜ਼ ਨਥਿੰਗ ਇਜ਼ ਗੋਨਾ ਚੇਂਜ
ਜੀ। ਹੁਣ ਕਿਉਂਕਿ ਸਮਾਂ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ, ਇੱਕ ਦੋ ਗੱਲਾਂ ਹੋਰ ਕਰਨੀਆਂ ਨੇ ਤੁਹਾਡੇ ਨਾਲ ਮੈਂ ਸਰ
ਜੀ,
ਕਿ ਜਾਂਦੇ ਜਾਂਦੇ ਵੀ ਜ਼ਰੂਰ ਦੱਸਿਓ ਕਿ ਜਿੱਦਾਂ ਹੁਣ ਮਲਟੀ ਕਲਚਰਲ ਮੁਲਕਾਂ ਦੇ ਵਿੱਚ ਅਸੀਂ ਬੈਠੇ ਹਾਂ, ਚਾਹੇ ਆਸਟ੍ਰੇਲੀਆ ਹੈਗਾ ਜਾਂ ਹੋਰ ਜਿਹੜੇ ਮੁਲਕ ਹੈਗੇ, ਜਦੋਂ ਅਸੀਂ ਉੱਥੇ ਜਾਂਦੇ ਹਾਂ ਤਾਂ ਜਿਹੜੇ ਸਾਡੇ ਪ੍ਰਵਾਸੀ ਮਾਪੇ ਨੇ
ਜੀ,
ਉਹ ਬੱਚਿਆਂ ਨੂੰ ਇੱਕ ਚੰਗਾ ਨਾਗਰਿਕ ਬਣਾਉਣ ਦੇ ਵਾਸਤੇ ਕਿਵੇਂ ਉਹਨਾਂ ਦਾ ਪਾਲਣ ਪੋਸ਼ਣ ਜਾਂ ਕਿਵੇਂ ਉਹਨਾਂ ਦੀ ਪਰਵਰਿਸ਼ ਕਰਨ, ਕਿਹੜੀਆਂ ਗੱਲਾਂ ਜ਼ਿਹਨ ਦੇ ਵਿੱਚ ਰੱਖਣ ਕਿ ਸਾਡਾ ਬੱਚਾ ਕੱਲ੍ਹ ਨੂੰ ਇੱਕ ਇੱਥੋਂ ਦਾ ਜ਼ਿੰਮੇਵਾਰ ਨਾਗਰਿਕ ਬਣੇ ਜਿਸ ਮੁਲਕ ਦੇ ਵਿੱਚ ਅਸੀਂ ਆਏ ਹਾਂ
ਜੀ। ਉਹਦੇ 'ਚ ਪਹਿਲੀ ਚੀਜ਼ ਇਹ ਆ ਕਿ ਸਾਨੂੰ ਡਾਇਵਰਸਿਟੀ ਨੂੰ ਐਕਸੈਪਟ ਕਰਨਾ ਪਊਗਾ। ਅਸੀਂ ਕਿਸੇ ਦੇ ਰੰਗ 'ਤੇ, ਕਿਸੇ ਦੇ ਸੈਕਸ਼ੂਅਲ ਆਈਡੈਂਟੀ 'ਤੇ ਅਸੀਂ ਇਹੋ ਜਿਹੀਆਂ ਚੀਜ਼ਾਂ 'ਤੇ ਵਿਤਕਰਾ ਨਹੀਂ ਕਰ ਸਕਦੇ, ਕਿਉਂਕਿ ਇਹ ਇਹਨਾਂ ਦੇ ਹਿਊਮਨ ਰਾਈਟਸ ਬੜੇ ਸਟਰੋਂਗ ਆ, ਇਹ ਕੰਪਲੇਨ ਕਰ ਸਕਦੇ ਆ ਔਰ ਤੁਹਾਨੂੰ ਲੈਣੇ ਦੇ ਦੇਣੇ ਪੈ ਸਕਦੇ ਆ। ਸੋ ਇੱਕ ਚੀਜ਼ ਤਾਂ ਇਹ ਆ ਕਿ ਭੇਦਭਾਵ ਨਹੀਂ ਕਰਨਾ। ਨੰਬਰ 2, ਜਿਹੜੀਆਂ ਸਾਡੀਆਂ ਕਦਰਾਂ ਕੀਮਤਾਂ ਉਹਨਾਂ ਨੂੰ ਆਪਾਂ ਘੋਖ 'ਤੇ ਵਿਚਾਰ ਲਈਏ। ਹੁਣ ਫਰਜ਼ ਕਰ ਲਓ ਜੇ ਮੈਂ ਕਹਾਂ ਵੀ ਮੇਰੀ ਕੁੜੀ ਜਿਹੜੀ ਕਨੇਡਾ 'ਚ ਦੀ ਜੰਮਪਲ ਆ ਉਹਦਾ ਮੈਂ ਵਿਆਹ ਇੰਡੀਆ ਜਾ ਕੇ ਕਰੂੰਗਾ, ਰਾਈਟ, ਅਤੇ ਉਹ ਕਵੇ ਡੈਡ ਨਹੀਂ ਮੈਂ ਤਾਂ ਇੱਥੇ ਕਰਾਉਣਾ, ਅਤੇ ਹੁਣ ਮੈਂ ਆਪਣੀ ਹਟਦਾ ਨਹੀਂ ਗਾ ਜਿੱਦ ਕਰਨ ਨੂੰ, ਰਾਈਟ। ਅਤੇ ਜੇ ਉਹ ਕੋਈ ਮੁੰਡਾ ਲੱਭ ਵੀ ਲੈਂਦੀ ਆ, ਮੁੰਡਾ ਪਸੰਦ ਵੀ ਆ, ਮੁੰਡਾ ਕੋਈ ਨਸ਼ੇੜੀ ਨਹੀਂ ਗਾ, ਮੁੰਡਾ ਕੰਮ ਵੀ ਕਰਦਾ, ਸਾਰਾ ਕੁਝ ਸਹੀ ਆ, ਅਤੇ ਜੇ ਮੈਂ ਫਿਰ ਵੀ ਆਪਣੀ ਆਕੜ ਰੱਖਦਾ, ਇਹਨੂੰ ਆਪਾਂ ਕਹਿੰਦੇ ਹਾਂ ਕਿ ਅਸੀਂ ਰਿਜਿਡ ਆ ਆਪਣੀਆਂ ਕਦਰਾਂ ਕੀਮਤਾਂ 'ਤੇ। ਆਪਣੇ ਬਹੁਤ ਸਾਰੇ ਬੰਦੇ ਰਿਜਿਡ ਆ ਆਪਣੀਆਂ ਕਦਰਾਂ ਕੀਮਤਾਂ 'ਤੇ, ਉਹ ਫਲੈਕਸੀਬਲ ਹੁੰਦੇ ਹੀ ਨਹੀਂ, ਉਹ ਮਾਡਰਨ ਤਰੀਕੇ ਨਾਲ
ਜਿਵੇਂ ਕਿ ਭਾਈਚਾਰਾ ਕੀ ਕਹੂਗਾ ਜੀ।
ਹਾਂ, ਅਤੇ ਉਹ ਮੇਰੇ ਖਿਆਲ 'ਚ ਭਾਈਚਾਰੇ ਨੇ ਤਾਂ ਪਤਾ ਨਹੀਂ ਕਹਿਣਾ ਕਿ ਨਹੀਂ ਕਹਿਣਾ, ਪਰ ਉਹ ਆਪਣੇ ਘਰ 'ਚ ਕਲੇਸ਼ ਜ਼ਰੂਰ ਪਾ ਲੈਂਦੇ ਆ, ਇੰਨਾ ਕੁ ਜ਼ਰੂਰ ਆ। ਸੋ ਉਹ ਤੁਹਾਡੀ ਗੱਲ ਸਹੀ ਆ ਕਿ ਜਿਹੜਾ ਮਤਲਬ ਕਿ ਭਾਈਚਾਰਾ ਕੀ ਕਹੂਗਾ, ਪਰ ਮੇਰਾ ਚੇਤੇ ਤਾਂ ਖਿਆਲ ਆ ਕਿ ਜਿਹੜੇ ਬੱਚਿਆਂ ਦੇ ਪ੍ਰਤੀ ਆਪਣਾ ਰਵੱਈਆ ਹਜੇ ਵੀ ਇਹੀ ਆ, ਮੈਨੂੰ ਪਤਾ ਤੂੰ ਮੇਰੀ ਗੱਲ ਮੰਨ, ਉਹ ਮੇਰਾ ਖਿਆਲ 'ਚ ਅੱਜ ਦੇ ਜ਼ਮਾਨੇ ਦੇ ਵਿੱਚ ਮੈਨੂੰ ਲੱਗਦਾ, ਕਿਉਂਕਿ ਇਹ ਸੈੱਲਫੋਨ ਦਾ ਜ਼ਮਾਨਾ, ਕਈ ਵਾਰੀ ਬੱਚੇ ਇੰਨੀਆਂ ਸਿਆਣੀਆਂ ਗੱਲਾਂ ਕਰਦੇ ਆ ਕਿ ਕਈ ਵਾਰੀ ਉਹ ਮਾਪਿਆਂ ਕੋਲ ਜਵਾਬ ਹੀ ਨਹੀਂ ਹੁੰਦਾ ਉਹਦਾ, ਉਹਦੇ ਕੁਐਸਚਨਸ ਦਾ ਤਾਂ ਉਹਦੇ ਆਨਸਰਸ ਦਾ। ਸੋ ਇਸ ਕਰਕੇ ਆਪਾਂ ਨੂੰ ਥੋੜ੍ਹਾ ਜਿਹਾ ਹਲੀਮੀ ਨਾਲ ਸਿੱਖ ਲੈਣੀਆਂ ਚਾਹੀਦੀਆਂ ਕੁਛ ਚੀਜ਼ਾਂ।
ਜਾਂਦੇ ਜਾਂਦੇ ਸਮੂਹਿਕ ਪੰਜਾਬੀ ਕਮਿਊਨਿਟੀ ਨੂੰ ਤੁਹਾਡੇ ਵੱਲੋਂ ਕੋਈ ਖਾਸ ਸੁਨੇਹਾ, ਖਾਸ ਕੁਛ ਗੱਲ ਕਹਿਣੀ ਹੋਵੇ ਸਰ?
ਮੇਰਾ ਤਾਂ ਇਹੀ ਖਿਆਲ ਆ ਕਿ ਤੁਸੀਂ ਪਲੀਜ਼ ਆਪਣੇ ਰੁਝੇਵੇਂ ਭਰੀ ਜ਼ਿੰਦਗੀ 'ਚੋਂ ਜ਼ਰੂਰ ਥੋੜ੍ਹਾ ਜਿਹਾ ਟਾਈਮ ਕੱਢੋ, ਔਰ ਅਗਰ ਤੁਸੀਂ ਆਪਣੇ ਘਰ 'ਚ ਲਾਇਬ੍ਰੇਰੀ ਬਣਾਓ ਤਾਂ ਹਰ ਰੋਜ਼ ਤੁਸੀਂ 5 ਮਿੰਟ ਉਸ ਲਾਇਬ੍ਰੇਰੀ 'ਚ ਬੈਠੋ, ਉੱਥੇ ਬੱਚੇ ਵੀ ਤੁਹਾਡੇ ਆ ਕੇ ਬੈਠਣ, ਇੱਕ ਮਾਹੌਲ ਕ੍ਰੀਏਟ ਕੀਤਾ ਜਾਵੇ ਜਿੱਥੇ ਤੁਸੀਂ ਆਪਣੇ ਆਰਟ ਲਿਟਰੇਚਰ ਦੇ ਉੱਤੇ ਗੱਲਬਾਤ ਹੋ ਸਕੇ, ਪੰਜਾਬੀ ਕਲਚਰ ਦੀ ਸੱਭਿਅਤਾ ਦੇ ਉੱਤੇ, ਅਤੇ ਮੈਨੂੰ ਲੱਗੂਗਾ ਉਹਦਾ ਫਾਇਦਾ ਇਹ ਹੋਊਗਾ ਕਿ ਬੱਚੇ ਹਮੇਸ਼ਾ ਲਈ ਤੁਹਾਡੇ ਨਾਲ ਜੁੜੇ ਰਹਿਣਗੇ।
ਜੀ, ਬਹੁਤ ਬਹੁਤ ਧੰਨਵਾਦ ਸਰ, ਤੁਸੀਂ ਆਪਣੇ ਸਮੇਂ 'ਚੋਂ ਸਮਾਂ ਕੱਢਿਆ, ਸਾਡੇ ਤੱਕ ਆਏ, ਸਾਡੇ ਨਾਲ ਆਪਣੇ ਜਿਹੜੇ ਕੀਮਤੀ ਵਿਚਾਰ ਸਾਂਝੇ ਕੀਤੇ ਆ। ਸੋ ਦੋਸਤੋ, ਇਹ ਸਨ ਸਰਦਾਰ ਬਲਦੇਵ ਸਿੰਘ ਮੱਟਾ, ਜਿਹੜੇ ਕਿ ਕੈਨੇਡਾ ਤੋਂ ਉਚੇਚੇ ਤੌਰ 'ਤੇ ਅੱਜ ਕੱਲ੍ਹ ਆਸਟ੍ਰੇਲੀਆ ਦੌਰੇ 'ਤੇ ਹੈਗੇ ਨੇ, ਔਰ ਇਹਨਾਂ ਦੇ ਵੱਲੋਂ ਜਿਹੜੀਆਂ ਗੱਲਾਂ ਕੀਤੀਆਂ ਗਈਆਂ ਨੇ ਤੁਸੀਂ ਸੁਣੀਆਂ ਨੇ, ਉਮੀਦ ਕਰਦੇ ਹਾਂ ਕਿ ਤੁਹਾਨੂੰ ਜਿਹੜੀਆਂ ਗੱਲਾਂ ਜ਼ਰੂਰ ਪਸੰਦ ਆਈਆਂ ਹੋਣਗੀਆਂ, ਆਪਣੇ ਵਿਚਾਰ, ਆਪਣੀ ਫੀਡਬੈਕ ਜਿਹੜੀ ਆ ਸਾਡੇ ਨਾਲ ਜ਼ਰੂਰ ਸਾਂਝੀ ਕਰਿਓ। ਔਰ ਇੱਕ ਵਾਰ ਫਿਰ ਮੈਂ ਜਾਂਦੇ ਜਾਂਦੇ ਦੱਸ ਦਵਾਂ ਕਿ ਬਲਦੇਵ ਸਿੰਘ ਮੱਟਾ ਜਿਹੜੇ ਆ ਮਾਹਰ ਵਜੋਂ ਜਾਣੇ ਜਾਂਦੇ ਆ ਇੰਟਰਨੈਸ਼ਨਲੀ ਬੱਚਿਆਂ ਦੀ ਪਰਵਰਿਸ਼, ਮਾਨਸਿਕ ਸਿਹਤ ਅਤੇ ਪਰਿਵਾਰਕ ਸੰਬੰਧਾਂ ਨੂੰ ਬਿਹਤਰ ਬਣਾਉਣ ਦੇ ਖੇਤਰ ਦੇ ਵਿੱਚ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਮੈਨੂੰ ਆਪਣੇ ਮੇਜ਼ਬਾਨ ਪਤਰਸ ਮਸੀਹ ਨੂੰ ਦਿਓ ਇਜਾਜ਼ਤ, ਹੋਰਨਾਂ ਖਬਰਾਂ ਅਤੇ ਜਾਣਕਾਰੀਆਂ ਦੇ ਵਾਸਤੇ ਜੁੜੇ ਰਹੋ SBS ਪੰਜਾਬੀ ਦੇ ਨਾਲ। ਧੰਨਵਾਦ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ। ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।